रतनारतन पदार्थ बहु सागर भरिया राम, बाणी गुर बाणी लागे तिन हथ चढ़िया राम। गुरबाणी लागे तिन हथ चढ़िया, निर्मोल करतन अपारा, हर हर नाम अतोलक पाया, तेरी भगत परे भंडारा। समुंद विरोल शरीर हम देखिया, एक वसत अनूप दिखाई, गुर गोबिंद गोबिंद गुरु है, नानक भेद न पाई। अमृत नाम निदान है, मिल पीवहु पाई, जिस सिमरत सुख पाई सब तिखा बुझाई। अमृत नाम निदान दिता तोस हर, नानक सदा आराध कदे ना जाहे मार। जुगो जुग अटल साहिब सतगुरु श्री गुरु ग्रंथ साहिब जी महाराज तिना सतगुरां दी पावन पवित्र हजूरी विखे सजे होए गुरु के साजे नवाजे खालसा जीओ, वाहिगुरु जी का खालसा वाहिगुरु जी की फतेह। सतगुरु जी दी रहमत गुरु की बख्शिश दा सदका होए, एकत्र मिलो मेरे भाई, दुबदा दूर करो लिवलाए, हर नामे के हो वह जोड़ी, गुरमुख बैसहो सफा विछाए। सतगुरु दी हजूरी विच जुड़ मिल के बैठ करके तुरकी बाणी आई, तिन सगली चिंत मिटाई। बाणी गुरु गुरु है बाणी, विच बाणी अमृत सारे, गुरबाणी कह सेवक जन मान प्रतख गुरु निस्तारे। ऐसी महान सतगुरु की गुरु की बाणी अमृत बाणी हर हर तेरी, सुन सुन होवै परम गत मेरी, जलन बुझी शीतल होए मनुआ, सतगुर का दर्शन पाए जियो। ऐसी गुरु की मनोहर बाणी दा कीर्तन और गुरु का पावन पवित्र इतिहास आप रल मिल के सरवण करन दा ਇਹ ਯਤਨ ਉਦਮ ਉਪਰਾਲਾ ਕੀਤਾ ਹੈ। ਸੋ ਖਾਲਸਾ ਜੀ, ਪੰਥ ਦੇ ਵਾਲੀ ਧਰਮੀ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਮਹਾਨ ਰਹਿਮਤ ਬਖਸ਼ਿਸ਼ ਕਰਕੇ 1756 ਬਿਕਰਮੀ 1699 ਈਸਵੀ ਵਿਸਾਖੀ ਵਾਲੇ ਦਿਨ ਪਰਿਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਸੋ ਖਾਲਸੇ ਜੀ ਦਾ ਜਨਮ ਸ਼ਤਾਬਦੀ ਜਨਮ ਦਿਹਾੜਾ 300 ਸਾਲਾ ਜੋ ਸਾਡੇ ਵੇਖਣ ਵਿੱਚ ਇਹ ਆ ਰਿਹਾ ਹੈ, ਕਰਮਾਂ ਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਦੇ ਜ਼ਿੰਦਗੀ ਦੇ ਸਮੇਂ ਦੇ ਦੌਰਾਨ ਐਸਾ ਮਹਾਨ ਪੁਰਬ ਸਾਡੇ ਜਨਮ ਦਿਨ ਦੇ ਰੂਪ ਵਿੱਚ ਆ ਰਿਹਾ ਹੈ, ਅਸੀਂ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਉਸ ਨੂੰ ਮਨਾਉਣ ਦਾ ਯਤਨ ਕਰ ਰਹੇ ਹਾਂ। ਕਰਮਾਂ ਵਾਲੇ ਭਾਗਾਂ ਵਾਲੇ ਉਹ ਸਰੀਰ ਹੋਣਗੇ ਜਿਨ੍ਹਾਂ ਨੇ 200 ਸਾਲਾ ਖਾਲਸੇ ਦੇ ਜਨਮ ਸ਼ਤਾਬਦੀ ਨੂੰ ਮਨਾਇਆ ਹੋਇਆ ਹੋਵੇਗਾ, ਔਰ ਅਸੀਂ ਵੀ ਭਾਗਾਂ ਵਾਲੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ 300 ਸਾਲਾ ਖਾਲਸੇ ਦਾ ਜਨਮ ਦਿਨ ਮਨਾਉਣ ਦਾ ਸੁਨਹਿਰੀ ਇਹ ਭਾਗਾਂ ਭਰਿਆ ਮੌਕਾ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸੋ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਕਿਰਪਾ ਕਰਕੇ ਨਿਯਮ ਸਿਧਾਂਤ ਆਪ ਜੀ ਨੇ ਬਖਸ਼ੇ ਹਨ, ਜੋ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਗਰੀਬ ਨਵਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਬਾਰੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸੁਰ ਨਾਰ ਮੁਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਐਸਾ ਮਹਾਨ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲਾ, ਭੈ ਤੋਂ ਰਹਿਤ ਕਰ ਦੇਣ ਵਾਲਾ, ਜਿਸ ਅੰਮ੍ਰਿਤ ਨੂੰ ਦੇਵਤੇ ਰਿਸ਼ੀ ਮੁਨੀ ਵੀ ਚਾਹੁੰਦੇ ਹਨ, ਉਹ ਅੰਮ੍ਰਿਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਕਿਰਪਾ ਕਰਕੇ ਸਾਡੀ ਕਲਿਆਣ ਵਾਸਤੇ, ਸਾਡੇ ਵਿੱਚੋਂ ਭੈਤਾ ਨੂੰ ਦੂਰ ਕਰਨ ਵਾਸਤੇ, ਚੜ੍ਹਦੀ ਕਲਾ ਦਾ ਸਾਨੂੰ ਜੀਵਨ ਬਖਸ਼ਣ ਵਾਸਤੇ ਗਰੀਬ ਨਵਾਜ ਨੇ ਇਹ ਮਹਾਨ ਸਾਡੇ ਤੇ ਪਰਿਉਪਕਾਰ ਕੀਤਾ ਹੈ। 1756 ਬਿਕਰਮੀ 1699 ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਦੇ ਪੱਤਰ ਭੇਜਣ ਤੇ ਆਨੰਦਪੁਰ ਸਾਹਿਬ ਦੀ ਧਰਤੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ, ਜਿਸ ਥਾਂ ਤੇ ਲੱਖਾਂ ਦੀ ਤਾਦਾਦ ਵਿੱਚ ਗੁਰੂ ਕੇ ਸਿੱਖ ਜੁੜੇ ਹੋਏ ਸਨ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ, ਜਿਸ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਔਰ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਪਾਵਨ ਅਸਥਾਨ ਤੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਗਰੀਬਨ ਆਵਾਜ਼ ਆਣ ਪਹੁੰਚੇ। ਆਪਣੇ ਸਿੰਘਾਸਣ ਤੇ ਸੁਭਾਏਮਾਨ ਹੋਏ। ਆਸਾ ਦੀ ਵਾਰ ਦੇ ਕੀਰਤਨ ਦਾ ਸਿੱਖਾਂ ਨੇ ਸਮਾਪਤੀ ਕਰਕੇ ਭੋਗ ਪਾਇਆ। ਉਸ ਤੋਂ ਉਪਰੰਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਟੇਜ ਤੇ ਤਲਵਾਰ ਨੰਗੀ ਕਰਦਿਆਂ ਹੋਇਆਂ ਇੱਕ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਲਿਓ, ਪਹਿਲੇ ਪਾਤਸ਼ਾਹ ਤੋਂ ਲੈ ਕੇ ਸਿੱਖੀ ਕਮਾਉਣ ਵਾਲੇ ਘਰਾਣੇ ਪਰਿਵਾਰ ਇੱਥੇ ਸੁਭਾਏਮਾਨ ਨੇ ਸਾਰੇ ਬੈਠੇ ਹੋਏ ਹੋ। ਅੱਜ ਗੁਰੂ ਨਾਨਕ ਦੇ ਘਰ ਵਿੱਚ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਤੇ ਕੋਈ ਸਿੱਖ ਉੱਠੋ ਆਪਣਾ ਸੀਸ ਭੇਟ ਕਰੋ। ਇਹ ਗੱਲ ਸੁਣ ਕੇ ਦੀਵਾਨ ਵਿੱਚ ਸ਼ਰਨਾਟਾ ਛਾ ਗਿਆ ਔਰ ਕਿਸੇ ਵੀ ਲੱਖਾਂ ਦੀ ਤਾਦਾਦ ਵਿੱਚ ਜੁੜੇ ਹੋਏ ਸਿੱਖਾਂ ਵਿੱਚੋਂ ਕਿਸੇ ਨੇ ਹੀਆ ਨਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਆਪਣਾ ਸੀਸ ਕੋਈ ਭੇਟ ਕਰ ਸਕੇ। ਦੁਬਾਰਾ ਫਿਰ ਇਹੀ ਐਲਾਨ ਸਟੇਜ ਤੋਂ ਹੋਇਆ, ਗੁਰੂ ਨਾਨਕ ਦੇ ਸਿੱਖੋ, ਸਿੱਖੀ ਕਮਾਉਣ ਵਾਲਿਓ, ਅੱਜ ਗੁਰੂ ਨਾਨਕ ਦੇ ਘਰ ਵਿੱਚ ਸਿੱਖ ਦੇ ਸਿਰ ਦੀ ਲੋੜ ਹੈ ਤੇ ਕੋਈ ਸਿੱਖ ਉੱਠੋ ਆਪਣਾ ਸੀਸ ਭੇਟ ਕਰੋ। ਦੂਸਰੇ ਬਚਨ ਦੇ ਨਾਲ ਵੀ ਪੰਥ ਪ੍ਰਕਾਸ਼ ਦੇ ਲਿਖਣਹਾਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਹੈ, ਜੋਸ਼ ਕਊਏ ਕੁਣਕੇ ਕੇ ਪਹਾਜ ਗਏ ਇੱਕ ਠੁਣਕੇ ਕੇ। ਜਿਹੜੇ ਕੇਵਲ ਖਾਣ ਪੀਣ ਤੱਕ ਸੀਮਤ ਰਹਿਣ ਵਾਲੇ ਸਨ, ਜਦੋਂ ਸਤਿਗੁਰਾਂ ਦਾ ਇਹ ਐਲਾਨ ਸੁਣਿਆ ਤਾਂ ਉਹਨਾਂ ਲੋਕਾਂ ਨੇ ਖਿਸਕਣਾ ਭੱਜਣਾ ਸ਼ੁਰੂ ਕਰ ਦਿੱਤਾ। ਕੁਝ ਐਸੇ ਲੋਕ ਸੀ ਜਿਨ੍ਹਾਂ ਨੇ ਮਾਤਾ ਜੀ ਤਾਂ ਵੀ ਜਾ ਕੇ ਬੇਨਤੀ ਕੀਤੀ ਕਿ ਪਤਾ ਨਹੀਂ ਸਤਿਗੁਰਾਂ ਨੂੰ ਕੀ ਹੋ ਗਿਆ, ਸੋ ਸਾਨੂੰ ਇਹ ਖਿਆਲ ਕਰਨਾ ਚਾਹੀਦਾ ਹੈ। ਸੋ ਮਾਤਾ ਜੀ ਨੇ ਕਿਹਾ ਸੀ, ਜੋ ਕੁਝ ਕਰ ਰਹੇ ਨੇ ਉਹ ਸੰਸਾਰ ਦੇ ਭਲੇ ਵਾਸਤੇ ਹੀ ਕਰ ਰਹੇ ਹਨ। ਦੂਸਰੀ ਵਾਰੀ ਵੀ ਗਰੀਬ ਨਵਾਜ਼ ਦੇ ਐਲਾਨ ਹੋਣ ਤੋਂ ਕੋਈ ਸਿੱਖ ਉੱਠ ਕੇ ਸੀਸ ਭੇਟ ਕਰਨ ਲਈ ਹਾਜ਼ਰ ਨਾ ਹੋਇਆ। ਤੀਸਰੀ ਵਾਰੀ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਲਾਨ ਕੀਤਾ, ਗੁਰੂ ਕੇ ਸਿੱਖੋ, ਗੁਰੂ ਨਾਨਕ ਦੇ ਘਰ ਵਿੱਚ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਤੇ ਉੱਠੋ ਆਪਣਾ ਸੀਸ ਭੇਟ ਕਰੋ। ਤੀਸਰੇ ਬਚਨ ਦੇ ਨਾਲ ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ, ਜਿਨ੍ਹਾਂ ਦਾ ਸਾਰ ਸੰਗਤ ਜੀ 1725 ਬਿਕਰਮੀ ਫੱਗਣ ਦੀ ਸੰਗਰਾਂਦ, ਜਿਨ੍ਹਾਂ ਦੇ ਪਿਤਾ ਮਈਆ ਰਾਮ ਜੀ, ਮਾਤਾ ਸੋਭਾ ਦੇਈ ਦੀ ਕੁੱਖੋਂ ਛਤਰੀ ਬੰਸ ਵਿੱਚ ਲਾਹੌਰ ਵਿਖੇ ਜਨਮ ਹੋਇਆ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰਨ ਵਾਸਤੇ ਹਾਜ਼ਰ ਹੋਏ। ਸਤਿਗੁਰੂ ਤੰਬੂ ਵਿੱਚ ਲਿਜਾ ਕੇ ਉਹਨਾਂ ਸੀਸ ਧੜ ਤੋਂ ਵੱਖਰਾ ਕੀਤਾ। ਲਿਬੜੀ ਹੋਈ ਖੂਨ ਦੇ ਨਾਲ ਤਲਵਾਰ ਲੈ ਕੇ ਫਿਰ ਸਟੇਜ ਤੇ ਆਣ ਖੜੇ ਹੋਏ। ਗੁਰੂ ਕੇ ਸਿੱਖੋ, ਇੱਕ ਸਿੱਖ ਦੇ ਸਿਰ ਦੀ ਲੋੜ ਹੋਰ ਹੈ, ਕੋਈ ਸਿੱਖ ਉੱਠੋ ਆਪਣਾ ਸੀਸ ਭੇਟ ਕਰੋ। ਫਿਰ ਕੋਈ ਸਿੱਖ ਨਹੀਂ ਉੱਠਿਆ। ਕਈਆਂ ਦੇ ਮਨ 'ਚ ਜਿਹੜਾ ਪਰਮ ਭੁਲੇਖਾ ਸੀ ਕਿ ਸ਼ਾਇਦ ਐਵੇਂ ਹੀ ਸਿਰ ਮੰਗਦੇ ਨੇ, ਪਰ ਜਦ ਖੂਨ ਦੀ ਲਿਬੜੀ ਹੋਈ ਤਲਵਾਰ ਵੇਖੀ ਤੇ ਉਹ ਲੋਕ ਵੀ ਭੱਜਣੇ ਸ਼ੁਰੂ ਹੋ ਗਏ। ਗਿਣਤੀ ਦੇ ਸਿੱਖ ਉਸ ਵੇਲੇ ਸਿਦਕਵਾਨ ਸਟੇਜ ਤੇ ਦੀਵਾਨ ਵਿੱਚ ਰਹਿ ਗਏ ਸਨ। ਤੀਸਰੀ ਵਾਰੀ ਸਤਿਗੁਰਾਂ ਦਾ ਐਲਾਨ ਸੁਣ ਕਰਕੇ ਭਾਈ ਧਰਮ ਸਿੰਘ ਜੀ, ਜਿਹੜੇ ਸਾਰ ਸਿੰਘ ਜੀ ਆਪਣੇ ਪਿਤਾ ਪਰਮ ਸੁਖ ਜੀ ਦੇ ਗ੍ਰਹਿ ਵਿਖੇ ਮਾਤਾ ਅਨੰਤੀ ਜੀ ਦੀ ਕੁੱਖੋਂ ਦਿੱਲੀ ਸ਼ਹਿਰ ਦੇ ਵਾਸੀ ਸਨ, 1727 ਬਿਕਰਮੀ ਨੂੰ 13 ਵਿਸਾਖ ਨੂੰ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਨੇ ਸਤਿਗੁਰਾਂ ਦੀ ਸੇਵਾ ਵਿੱਚ ਆਪਣਾ ਸੀਸ ਭੇਟ ਕਰਨ ਵਾਸਤੇ ਹਾਜ਼ਰ ਹੋਏ। ਉਹਨਾਂ ਨੂੰ ਵੀ ਸਤਿਗੁਰਾਂ ਨੇ ਤੰਬੂ ਵਿੱਚ ਲਿਜਾ ਕੇ ਸੀਸ ਧੜ ਤੋਂ ਵੱਖਰਾ ਕਰ ਦਿੱਤਾ। ਤੀਸਰੀ ਵਾਰੀ ਐਲਾਨ ਗਰੀਬ ਨਵਾਜ਼ ਨੇ ਜਦੋਂ ਸਟੇਜ ਤੇ ਆ ਕੇ ਕੀਤਾ ਤਾਂ ਉਸ ਵੇਲੇ ਭਾਈ ਹਿੰਮਤ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ 'ਚ ਸੀਸ ਭੇਟ ਕੀਤਾ। ਔਰ ਜਿਨ੍ਹਾਂ ਦੇ ਪਿਤਾ ਬਾਬਾ ਮਾਲ ਦਿਓ ਜੀ, ਮਾਤਾ ਲਾਲ ਦੇ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਜਗਨਨਾਥ ਪੁਰੀ ਵਿਖੇ 1721 ਬਿਕਰਮੀ 15 ਜੇਠ ਨੂੰ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਨੇ ਸਤਿਗੁਰਾਂ ਦੀ ਸੇਵਾ ਵਿੱਚ ਆਪਣਾ ਸੀਸ ਭੇਟ ਕੀਤਾ। ਚੌਥੀ ਵਾਰੀ ਗਰੀਬ ਨਵਾਜ਼ ਨੇ ਜਦੋਂ ਐਲਾਨ ਕੀਤਾ, ਉਸ ਵੇਲੇ ਭਾਈ ਮੋਹਕਮ ਸਿੰਘ ਜੀ ਨੇ ਆ ਕੇ ਗਰੀਬ ਨਵਾਜ਼ ਦੇ ਚਰਨਾਂ 'ਚ ਸੀਸ ਭੇਟ ਕੀਤਾ, ਜਿਨ੍ਹਾਂ ਦਾ ਜਨਮ 1736 ਬਿਕਰਮੀ 5 ਚੇਤਰ ਨੂੰ ਹੋਇਆ ਹੈ। ਪਿਤਾ ਬਾਬਾ ਜਗਜੀਵਨ ਰਾਏ ਜੀ, ਮਾਤਾ ਸੰਭਲੀ ਜੀ ਦੁਆਰਕਾ ਦੇ ਵਾਸੀ ਸਨ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕੀਤਾ। ਪੰਜਵੀਂ ਵਾਰੀ ਗਰੀਬ ਨਵਾਜ਼ ਜੀ ਨੇ ਜਦੋਂ ਫਿਰ ਐਲਾਨ ਕੀਤਾ, ਉਹ ਸਮੇਂ ਸਾਰ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਨੇ ਆ ਕੇ ਗਰੀਬ ਨਵਾਜ਼ ਦੇ ਚਰਨਾਂ 'ਚ ਸੀਸ ਭੇਟ ਕੀਤਾ, ਜਿਨ੍ਹਾਂ ਦਾ ਜਨਮ 1732 5 ਮੱਘਰ ਨੂੰ ਜਨਮ ਹੋਇਆ ਹੈ। ਪਿਤਾ ਗੁਰਨਾਰਾਇਣ ਜੀ, ਮਾਤਾ ਅਨਕੰਪਾ ਜੀ ਦੀ ਕੁੱਖੋਂ ਜਿਨ੍ਹਾਂ ਨੇ ਜਨਮ ਧਾਰਿਆ, ਔਰ ਗੁਰੂ ਕੀ ਸਿੱਖੀ ਕਮਾਉਣ ਵਾਲੇ ਭਾਈ ਸਾਹਿਬ ਸਿੰਘ ਜੀ ਨੇ, ਪੰਜਵੇਂ ਪਿਆਰੇ ਨੇ ਸਤਿਗੁਰਾਂ ਦੀ ਸੇਵਾ ਵਿੱਚ ਆਪਣਾ ਸੀਸ ਭੇਟ ਕੀਤਾ। ਔਰ ਪੰਜਾਂ ਪਿਆਰਾਂ ਦਾ ਸੀਸ ਲੈ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀ ਨੇ ਸਤਲੁਜ ਦਰਿਆ ਦਾ ਜਲ, ਲੋਹੇ ਦਾ ਖੰਡਾ, ਲੋਹੇ ਦਾ ਬਾਟਾ ਲੈ ਕਰਕੇ, ਸੋ ਗਰੀਬ ਨਵਾਜ਼ ਨੇ ਆਪ ਅੰਮ੍ਰਿਤ ਤਿਆਰ ਕਰਕੇ ਉਹਨਾਂ ਪੰਜਾਂ ਪਿਆਰਾਂ ਦੇ ਉੱਪਰ ਛਿੜਕ ਕੇ ਸੁਰਜੀਤ ਕਰਕੇ ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ, ਮਿਰਤ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਸੋ ਗਰੀਬਨ ਵਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਫਿਰ ਸੁਰਜੀਤ ਕਰਕੇ ਉਹਨਾਂ ਦੇ ਗਾਤੇ ਕਿਰਪਾਨਾਂ ਔਰ ਸੋਹਣੀਆਂ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਤੇੜ ਕਸ਼ਹਿਰੇ ਪਵਾਏ ਹੋਏ ਗਰੀਬਨ ਵਾਜ ਨੇ ਤਿਆਰ ਪ੍ਰਤਿਆਰ ਉਹਨਾਂ ਨੂੰ ਕੀਤਾ। ਫਿਰ ਉਹਨਾਂ ਪੰਜਾਂ ਪਿਆਰ ਨੂੰ ਗਰੀਬਨ ਵਾਜ ਨੇ ਆਪ ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਅੰਮ੍ਰਿਤ ਛਕਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਖਾਲਸਾ ਸਜਾਇਆ। ਕਿਹਾ ਇਹ ਸਿੰਘ ਹਨ, ਇਹਨਾਂ ਦੇ ਜਾਤ ਗੋਤ ਪਾਤ ਸਭ ਸਤਿਗੁਰਾਂ ਨੇ ਬੰਧਨਾਂ ਤੋਂ ਮੁਕਤ ਕਰ ਦਿੱਤਾ। ਉਹਨਾਂ ਦੇ ਨਾਵਾਂ ਨੂੰ ਵੀ ਮਿਟਾ ਕਰਕੇ ਗਰੀਬਨ ਵਾਜ ਨੇ ਦਇਆ ਰਾਮ ਨੂੰ ਦਇਆ ਸਿੰਘ ਬਣਾ ਦਿੱਤਾ। ਔਰ ਇਹ ਗਰੀਬਨ ਵਾਜ ਨੇ ਜੋ ਖਾਲਸੇ ਪੰਥ ਦੀ ਸਿਰਜਣਾ ਦੀ ਨੀਂਹ ਸਤਿਗੁਰਾਂ ਨੇ ਰੱਖੀ ਸੀ 1756 ਬਿਕਰਮੀ ਵਿਸਾਖੀ ਵਾਲੇ ਦਿਨ, ਸੋ ਖਾਲਸੇ ਦੀ ਇਸ ਪ੍ਰਕਾਰ ਸਤਿਗੁਰਾਂ ਨੇ ਸਿਰਜਣਾ ਕੀਤੀ। ਉਹਨਾਂ ਪੰਜਾਂ ਪਿਆਰ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪ ਉਹਨਾਂ ਪੰਜਾਂ ਪਿਆਰਿਆਂ ਦਾ ਹੱਥ ਜੋੜੇ ਕਿਹਾ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਤੁਸੀਂ ਮੇਰੇ ਪੰਜ ਪਿਆਰੇ ਹੋ। ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੁਸੀਂ ਅਕਾਲ ਪੁਰਖ ਦੇ ਸਾਜੇ ਨਵਾਜੇ ਹੋ ਤੇ ਖਾਲਸਾ ਹੋ, ਖਾਲਸਾ ਗੁਰੂ ਗੁਰੂ ਖਾਲਸਾ ਬਣ ਚੁੱਕੇ ਹੋ, ਤੇ ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ, ਹੁਣ ਤੁਸੀਂ ਵੀ ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਸ਼ਹਿਨਸ਼ਾਹ ਹੋ, ਪਾਤਸ਼ਾਹ ਹੋ, ਅਸੀਂ ਗਰੀਬ ਲੋਕ ਹਾਂ, ਅਸੀਂ ਤੁਹਾਡੇ ਸੇਵਕ ਹਾਂ, ਤੁਸੀਂ ਸਾਡੇ ਸਤਿਗੁਰੂ ਹੋ, ਤੁਸੀਂ ਸਾਡੇ ਅੱਗੇ ਹੱਥ ਕਿਉਂ ਜੋੜਦੇ ਹੋ, ਸੋ ਕਿਉਂ ਅੰਮ੍ਰਿਤ ਮੰਗਦੇ ਹੋ, ਤੁਸੀਂ ਤਾਂ ਆਪ ਸਾਨੂੰ ਅੰਮ੍ਰਿਤ ਦਿੱਤਾ। ਗਰੀਬ ਨਵਾਜ, ਅੰਮ੍ਰਿਤ ਦੇ ਦਾਤੇ ਤੁਸੀਂ ਹੋ, ਫਿਰ ਮੰਗਣ ਦੀ ਕੀ ਲੋੜ ਹੈ। ਸਤਿਗੁਰਾਂ ਨੇ ਕਿਹਾ, ਪਿਆਰੇ ਦਇਆ ਸਿੰਘ ਜੀ, ਹਰੇਕ ਗੁਰਸਿੱਖ ਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਹੈ, ਜਿਵੇਂ ਤੁਸੀਂ ਅੰਮ੍ਰਿਤ ਛਕਿਆ ਸਾਨੂੰ ਵੀ ਅੰਮ੍ਰਿਤ ਛਕਾਓ। ਔਰ ਸਮੇਤ ਪਰਿਵਾਰ ਸਤਿਗੁਰੂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਕਰਕੇ ਸਤਿਗੁਰਾਂ ਨੇ ਕਿਹਾ, ਸਾਨੂੰ ਵੀ ਅੰਮ੍ਰਿਤ ਦੀ ਦਾਤ ਕਿਰਪਾ ਕਰੋ ਤੇ ਦਿਓ। ਪਿਆਰੇ ਦਇਆ ਸਿੰਘ ਜੀ ਨੇ ਹੰਮੇ ਦਾਵੇ ਨਾਲ ਬੇਨਤੀ ਕਰਦਿਆਂ ਹੋਇਆਂ ਕਿਹਾ, ਸਤਿਗੁਰੂ ਜੀ ਅਸੀਂ ਸੀਸ ਭੇਟ ਕਰਕੇ ਅੰਮ੍ਰਿਤ ਲਿਆ ਹੈ, ਤੁਸੀਂ ਸਾਡੇ ਦਾਤਿਓਂ ਕੀ ਦਿਓਗੇ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਪਿਆਰੇ ਦਇਆ ਸਿੰਘਾਂ, ਤੁਸੀਂ ਪੰਜ ਪਿਆਰੇ ਗੁਰੂ ਸਮਾਨ ਹੋ, ਔਰ ਜਿਵੇਂ ਤੁਸੀਂ ਸੀਸ ਭੇਟ ਕਰਕੇ ਅੰਮ੍ਰਿਤ ਲਿਆ, ਕੋਈ ਕਿਤਿਓਂ ਆਇਆ, ਕੋਈ ਕਿਤਿਓਂ ਆ ਕੇ ਤੁਸੀਂ ਸੀਸ ਭੇਟ ਕੀਤੇ ਨੇ, ਮੈਂ ਤੁਹਾਨੂੰ ਪੰਜਾਂ ਪਿਆਰਿਆਂ ਨੂੰ ਗੁਰੂ ਸਮਾਨ ਜਾਣ ਕੇ ਵਾਅਦਾ ਦਿੰਦਾ ਹਾਂ ਕਿ ਅੰਮ੍ਰਿਤ ਦੇ ਪੰਜ ਚੁਲੇ ਦੇ ਦਿਓ। ਮੈਂ ਅੰਮ੍ਰਿਤ ਦੀ ਕੀਮਤ ਤਾਂ ਦੇ ਨਹੀਂ ਸਕਦਾ, ਪਰ ਕੇਵਲ ਭੇਟਾ ਸਤਿਕਾਰ ਵਜੋਂ ਸਾਰੇ ਦਾ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗਾ, ਮੈਨੂੰ ਪੰਜ ਚੁਲੇ ਅੰਮ੍ਰਿਤ ਦੇ ਮਿਲਣੇ ਚਾਹੀਦੇ ਹਨ। ਸੋ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਅੰਮ੍ਰਿਤ ਛਕਿਆ, ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ, 20,000 ਉਸ ਵੇਲੇ ਸਿੱਖਾਂ ਨੇ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹੇ, 80,000 ਤੋਂ ਵੱਧ ਲੋਕਾਂ ਨੇ ਜਾਤਾਂ ਪਾਤਾਂ ਗੋਤਾਂ ਬੰਧਨਾਂ ਤੋਂ ਮੁਕਤ ਹੋ ਕਰਕੇ ਗੁਰੂ ਕੀ ਸਿੱਖੀ ਕਮਾਉਣ ਵਾਸਤੇ ਪ੍ਰੇਰਣਾ ਸਹਿਤ ਹੋਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਅੰਮ੍ਰਿਤ ਪੰਜਾਂ ਪਿਆਰ ਨੂੰ ਛਕਾਇਆ ਤੇ ਛਕਿਆ, ਸਾਨੂੰ ਛਕਣ ਦੀ ਪ੍ਰੇਰਣਾ ਕੀਤੀ। ਸਤਿਗੁਰਾਂ ਨੇ ਹੁਕਮ ਕੀਤਾ, ਜੋ ਵੀ ਗੁਰੂ ਕਾ ਸਿੱਖ ਸਿੱਖੀ ਕਮਾਉਣ ਵਾਲਾ ਹੈ ਉਹਦੇ ਵਾਸਤੇ ਲਾਜ਼ਮੀ ਹੈ ਕਿ ਉਹ ਤਿਆਰ ਪ੍ਰਤਿਆਰ ਹੋਵੇ ਤੇ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਚੜ੍ਹੇ। ਸਤਿਗੁਰੂ ਨੇ ਮਰਿਆਦਾ ਕੇਵਲ ਦਰਸਾਈ ਨਹੀਂ, ਆਪ ਇਹਨਾਂ ਮਰਿਆਦਾ ਤੇ ਗਰੀਬਨ ਵਾਜ ਨੇ ਪੂਰਨਿਆਂ ਤੇ ਚੱਲ ਕੇ ਵਿਖਾਇਆ ਹੈ। ਸੋ ਖਾਲਸਾ ਜੀ, ਅਸੀਂ ਜਿੱਥੇ 300 ਸਾਲਾ ਖਾਲਸਾ ਜਨਮ ਦਿਨ ਆਪਣੀ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਸਤਿਗੁਰਾਂ ਨੇ ਜੋ ਸਾਡੇ ਵਾਸਤੇ ਸਿੱਖੀ ਦੇ ਸਿਧਾਂਤ ਨਿਯਮ ਕਿਰਪਾ ਕਰਕੇ ਘੜੇ ਨੇ, ਉਹਨਾਂ ਨਿਯਮਾਂ ਤੇ ਪ੍ਰਪਕਤਾ ਦੇ ਸਹਿਤ ਚੱਲਦਿਆਂ ਹੋਇਆਂ ਸਾਨੂੰ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਕਰਕੇ ਐਬਾਂ ਗੁਨਾਹਾਂ ਔਰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਕੀ ਸਿੱਖੀ ਕਮਾ ਕਰਕੇ ਬਾਣੀ ਤੇ ਬਾਣੀ ਚ ਪ੍ਰਪੱਕ ਹੋਣਾ ਚਾਹੀਦਾ ਹੈ। ਜੋ ਸਤਿਗੁਰੂ ਨੇ ਸਾਡੇ ਵਾਸਤੇ ਅਸੂਲ ਘੜੇ ਨੇ, ਬਣਾਏ ਹੋਏ ਨੇ, ਉਹਨਾਂ ਅਸੂਲਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ। ਅੱਜ ਖਾਲਸੇ ਦਾ ਭਾਵੇਂ 300 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਸਿੰਘ ਸਭਾਵਾਂ ਹੋਰ ਸਿੱਖ ਸੰਪਰਦਾਵਾਂ ਬੜੇ ਯਤਨਸ਼ੀਲ ਨੇ, ਬੜੀ ਚੜ੍ਹਦੀ ਕਲਾ ਨਾਲ ਉੱਦਮ ਉਪਰਾਲਾ ਕਰਕੇ ਸਤਿਕਾਰ ਸਹਿਤ ਮਨਾ ਰਹੀਆਂ ਨੇ। ਹੋਰ ਸਤਿਗੁਰੂ ਉਤਸ਼ਾਹ ਕਿਰਪਾ ਕਰਕੇ ਬਖਸ਼ਣ, ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਇਹ ਕਹੇ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ, ਮਨ ਸਾਫ਼ ਹੋਣਾ ਚਾਹੀਦਾ ਹੈ ਤੇ ਛਕਣਾ ਕਿਸ ਵਾਸਤੇ ਕੀ ਕਾਰਨ ਹੈ। ਸੋ ਖਾਲਸਾ ਜੀ, ਸਾਡੇ ਮਨ ਨੂੰ ਸਾਨੂੰ ਇਹ ਧਿਆਨ ਨਾਲ ਸੋਚਣਾ ਪਵੇਗਾ ਕਿ ਕਿੰਨਾ ਅੰਮ੍ਰਿਤ ਲਾਜ਼ਮੀ ਹੈ ਸਿੰਘ ਵਾਸਤੇ ਛਕਣਾ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਛਕਦੇ ਨੇ, ਆਪ ਗਰੀਬ ਨਵਾਜ ਨੇ ਪਰਿਵਾਰ ਨੂੰ ਛਕਾਇਆ ਤੇ ਛਕਿਆ। ਅੱਜ ਦਾ ਸਿੰਘ ਕਹੇ ਕਿ ਅੰਮ੍ਰਿਤ ਛਕਣ ਦੀ ਲੋੜ ਹੀ ਕੋਈ ਨਹੀਂ, ਸਾਡਾ ਮਨ ਬੜਾ ਸਾਫ਼ ਹੈ, ਤੇ ਖਿਆਲ ਕਰਨਾ ਪਵੇਗਾ ਕਿ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨ ਸਾਫ਼ ਨਹੀਂ ਸੀ। ਜਿਹੜੇ ਸਤਿਗੁਰਾਂ ਨੇ ਕਿਹਾ ਸੀ ਮੈਨੂੰ 5 ਚੁਲੇ ਅੰਮ੍ਰਿਤ ਦੇ ਦਿਓ, ਸਾਰੇ ਦਾ ਸਾਰਾ ਪਰਿਵਾਰ ਸ਼ਹੀਦ ਕਰਵਾ ਦੇਵਾਂਗੇ, ਸਭ ਕੁਝ ਤੁਹਾਡੇ ਤੋਂ ਕੁਰਬਾਨ ਕਰ ਦੇਵਾਂਗੇ, ਤੇ ਕੇਵਲ ਆਖਿਆ ਹੀ ਨਹੀਂ ਕਰਕੇ ਵਿਖਾਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਮੁੱਚੇ ਦੇਸ਼ ਦੀ ਰਾਖੀ ਵਾਸਤੇ, ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਧਰਮ ਦੀ ਰਾਖੀ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਮਤ 1732 11 ਮੱਘਰ ਸੁਰੀ ਪੰਚਮੀ ਵੀਰਵਾਰ ਵਾਲੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤਾਂ ਦੇ ਜਾਮ ਪੀ ਕਰਕੇ ਸਤਿਗੁਰਾਂ ਨੇ ਹਿੰਦੂ ਧਰਮ ਦੀ ਰੱਖਿਆ ਸਹਾਇਤਾ ਗਰੀਬ ਨਵਾਜ ਨੇ ਆਪ ਕੀਤੀ ਹੈ। ਔਰ ਚਾਰੇ ਦੇ ਚਾਰੇ ਸਾਹਿਬਜ਼ਾਦੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਤੋਂ ਨਿਸ਼ਾਵਰ ਕਰਵਾ ਦੇਣੇ। ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਇਹ ਬਚਨ ਕਹਿਣੇ। ਆਪਣੀ ਮਾਤਾ ਵੀ ਆਪ ਵੀ ਕੌਮ ਦੇ ਲੇਖੇ ਲੱਗ ਜਾਣਾ, ਐਸੀ ਮਹਾਨ ਦਾਨ ਕਰਨ ਵਾਲੇ, ਦਾਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ, ਜਦੋਂ ਕਿ ਆਪ ਅੰਮ੍ਰਿਤ ਛਕਣ ਤੇ ਇਹ ਵਹਿਦੇ ਕਰਨ ਤੇ ਵਹਿਦਿਆਂ ਤੇ ਫੁੱਲ ਚੜਾਉਣ, ਤੇ ਅੱਜ ਦਾ ਸਿੱਖ ਕਵੇ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਜੀ, ਕੀ ਲੋੜ ਹੈ ਜੀ, ਸਾਡਾ ਤਾਂ ਮਨ ਬੜਾ ਸਾਫ਼ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀਮੁਖ ਵਾਕ ਨੇ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ, ਜੇ ਪਹਿਲੋਂ ਥੱਲੇ ਕੋਈ ਮੁੱਢ ਹੋਵੇ ਉੱਪਰ ਛਾਂ ਹੋਵੇ ਤਾਂ ਹਰੇਕ ਨੂੰ ਪਤਾ ਹੁੰਦਾ ਕਿ ਜਿੱਦਾਂ ਉੱਪਰ ਬਿਰਸ਼ ਦਾ ਫੈਲਾਅ ਹੈ ਏਡਾ ਦਾ ਮੁੱਢ ਵੀ ਤਗੜਾ ਥੱਲੇ ਮਜ਼ਬੂਤ ਹੋਵੇਗਾ। ਪਰ ਜੇ ਕੋਈ ਵਿਅਕਤੀ ਇਹ ਕਹੀ ਜਾਵੇ ਕਿ ਉੱਪਰ ਥੱਲੇ ਮੁੱਢ ਬੜਾ ਡੂੰਘਾ ਹੈ, ਮੁੱਢ ਬੜਾ ਡੂੰਘਾ ਹੈ, ਪਰ ਉੱਪਰ ਕੋਈ ਛਾਂ ਕੋਈ ਪੱਤਰੇ ਕੋਈ ਡਾਂਡ ਕੋਈ ਡਾਂਡੀਆਂ ਨਾ ਹੋਣ, ਕਦੇ ਕੋਈ ਬੰਦਾ ਮੰਨਣ ਨੂੰ ਤਿਆਰ ਨਹੀਂ। ਜੇ ਮੁੱਢ ਹੁੰਦਾ ਤਾਂ ਉੱਪਰ ਕੋਈ ਛਾਂ ਕੋਈ ਪੱਤਰੇ ਕੋਈ ਡਾਂਡੀਆਂ ਹੁੰਦੀਆਂ। ਇਸੇ ਤਰ੍ਹਾਂ ਸਾਰ ਸੰਗਤ ਜੀ, ਬਾਹਰ ਦਾ ਲਿਬਾਸ 5 ਕਕਾਰੀ ਰਹਿਤ ਤਿਆਰ ਪ੍ਰਤਿਆਰ ਜੀਵਨ ਸਾਡਾ ਅੰਦਰਲੇ ਹਿਰਦੇ ਦੀ ਗੱਲ ਦਰਸਾਉਂਦਾ ਹੈ। ਜੇ ਅਸੀਂ ਕਹੀ ਜਾਈਏ ਸਾਡਾ ਹਿਰਦਾ ਬੜਾ ਸਾਫ਼ ਹੈ, ਅੰਦਰੋਂ ਅਸੀਂ ਬੜੇ ਸਾਫ਼ ਹੈ, ਲੇਕਿਨ 5 ਕਕਾਰਾਂ ਦੀ ਰਹਿਤ ਤਿਆਰ ਪ੍ਰਤਿਆਰ ਅਸੀਂ ਹੋ ਨਹੀਂ ਸਕਦੇ, ਗੁਰੂ ਕੇ ਦਰਸਾਏ ਹੋਏ ਨਿਯਮ ਤੇ ਚੱਲ ਨਹੀਂ ਸਕਦੇ, ਤੇ ਵੈਦੇ ਇਹ ਕਰੀ ਜਾਈਏ ਕਿ ਅਸੀਂ ਬੜੇ ਤਿਆਰ ਪ੍ਰਤਿਆਰ ਹਾਂ, ਅਸੀਂ ਬੜੇ ਚੜ੍ਹਦੀ ਕਲਾ ਵਾਲੇ ਹਾਂ, ਸਾਡਾ ਮਨ ਬੜਾ ਸਾਫ਼ ਹੈ, ਤੇ ਕਦੇ ਮੰਨਣ ਵਿੱਚ ਨਹੀਂ ਆ ਸਕਦਾ। ਦੁਨੀਆਂ ਦਾ ਸਾਇੰਸ ਦਾ ਯੁੱਗ ਹੈ, ਬੜੀ ਤਰੱਕੀ ਕੀਤੀ ਹੈ, ਪਰ ਐਸੇ ਤਰੱਕੀ ਵਾਲੇ ਯੁੱਗ ਤਰੱਕੀ ਵਾਲੇ ਸਮੇਂ ਦੇ ਵਿੱਚ ਵੀ ਕੋਈ ਐਸਾ ਯੰਤਰ ਕੋਈ ਐਸਾ ਥਰਮਾਮੀਟਰ ਅੱਜ ਤੱਕ ਪੈਦਾ ਨਹੀਂ ਹੋ ਸਕਿਆ ਜਿਹੜਾ ਕਿਸੇ ਵਿਅਕਤੀ ਦੇ ਮੂੰਹ ਵਿੱਚ ਲਾ ਕੇ ਵੇਖਿਆ ਜਾਵੇ ਕਿ ਇਹ ਬੇਈਮਾਨ ਹੈ ਕਿ ਇਮਾਨਦਾਰ ਹੈ। ਹਰ ਬੰਦਾ ਇਹ ਵਾਅਦਾ ਕਰਦਾ ਕਿ ਮੈਂ ਬੜਾ ਇਮਾਨਦਾਰ ਹਾਂ, ਮੈਨੂੰ ਇਹ ਕੰਮ ਕਰਨ ਦੀ ਕੀ ਜ਼ਰੂਰਤ ਹੈ, ਪਰ ਖਾਲਸਾ ਜੇ ਕੋਈ ਐਸਾ ਯੰਤਰ ਹੋਵੇ ਤਾਂ ਪਤਾ ਲੱਗ ਸਕਦਾ ਕਿ ਫਲਾਣਾ ਬੰਦਾ ਬੇਈਮਾਨ ਹੈ ਕਿ ਇਮਾਨਦਾਰ ਹੈ। ਅੱਜ ਦਾ ਸਿੱਖ ਕਹੇ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੇਰਾ ਮਨ ਬੜਾ ਸਾਫ਼ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਕਿ 5 ਪਿਆਰਿਓ ਅੰਮ੍ਰਿਤ ਛਕਾ ਦਿਓ, ਮੈਂ ਸਭ ਕੁਝ ਤੁਹਾਡੇ ਤੋਂ ਨਿਸ਼ਾਵਰ ਕਰ ਦੇਵਾਂਗਾ, ਤੇ ਖਿਆਲ ਕਰਨਾ ਸੀ ਖਾਲਸੇ ਦਾ 300 ਸਾਲਾ ਜਨਮ ਦਿਨ ਮਨਾ ਰਹੇ ਹਾਂ, ਤੇ ਕੀ ਅੰਮ੍ਰਿਤ ਤੋਂ ਤੇ ਗੁਰੂ ਕੀ ਸਿੱਖੀ ਦੇ ਸਿਧਾਂਤ ਤੋਂ ਕਦੇ ਦੂਰ ਤਾਂ ਨਹੀਂ ਜਾ ਰਹੇ, ਸਾਨੂੰ ਨੇੜੇ ਹੋਣਾ ਚਾਹੀਦਾ। ਸਾਨੂੰ ਕੇਸਗੜ੍ਹ ਦੇ ਵਾਸੀ, ਆਨੰਦਪੁਰ ਸਾਹਿਬ ਦਾ ਖਾਲਸਾ ਵਾਸੀ ਹੈ, ਤੇ ਸਾਨੂੰ ਉਸ ਮਹਾਨ ਪਵਿੱਤਰ ਅਸਥਾਨ ਦੀਆਂ ਜਿਹੜੀਆਂ 300 ਸਾਲ ਪੁਰਾਣੀਆਂ ਯਾਦਾਂ, ਜਿਸ ਦਿਨ ਪੰਥ ਵਾਲੀ ਨੇ ਕਿਹਾ ਸੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਾਹ ਭਾਈ, ਪੀਵਾਹ ਪਹੁਲ ਖੰਡ ਤਾਰ ਹੋਵੇ ਜਨਮ ਸੁਹੇਲਾ, ਇਹਨਾਂ ਨਿਯਮਾਂ ਸਿਧਾਂਤਾਂ ਦੇ ਸਾਨੂੰ ਚੱਲਣ ਦੀ ਗਰੀਬ ਨਵਾਜ ਨੇ ਪ੍ਰੇਰਨਾ ਕੀਤੀ ਹੈ। ਸੋ ਸਾਨੂੰ ਅੱਜ ਵੀ ਚੱਲਣਾ ਚਾਹੀਦਾ ਹੈ, ਇਹ ਦਿਨ ਖੁਸ਼ੀਆਂ ਤੇ ਖੇੜਿਆਂ ਨਾਲ ਸਾਨੂੰ ਮਨਾਉਣਾ ਚਾਹੀਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਨਿਯਮ ਸਾਡੇ ਵਾਸਤੇ ਘੜੇ ਨੇ ਕਿ ਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ ਹੈ, ਸਿੱਖ ਨੇ ਇਸ਼ਨਾਨ ਕਰਨਾ, ਗੁਰਮੁਖ ਨਾਮਦਾਨ ਇਸਨਾਨ, ਇਹ ਸਿੱਖੀ ਦੇ ਸਿਧਾਂਤ ਹਨ, ਸਿੱਖੀ ਦੇ ਨਿਯਮ ਹਨ। ਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਹੈ, ਤੇ ਫਿਰ ਹੱਥੋਂ ਦੇ ਕੇ ਭਲਾ ਮਨਾਏ, ਪਰਉਪਕਾਰ ਕਰਨਾ ਸਿੱਖ ਨੇ, ਫਿਰ ਬਾਣੀ ਨਿਤਨੇਮ ਸਿੱਖ ਨੇ ਕਰਨਾ ਹੈ। ਸਤਿਗੁਰੂ ਜੀ ਨੇ 5 ਬਾਣੀਆਂ ਦਾ ਕਿਰਪਾ ਕਰਕੇ ਨਿਤਨੇਮ ਸਾਨੂੰ ਬਖਸ਼ਿਆ ਹੈ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ। ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਦੇਣ ਵਾਸਤੇ ਹੈ, ਸ੍ਰੀ ਜਾਪ ਸਾਹਿਬ ਦੀ ਪਵਿੱਤਰ ਬਾਣੀ ਅਕਾਲ ਪੁਰਖ ਨੂੰ ਨਮਸਕਾਰ ਕਰਨ ਵਾਸਤੇ ਹੈ, ਜਿਸ ਵਿੱਚ ਪਰਮੇਸ਼ਰ ਦੇ ਸਰੂਪ ਲੱਖਣ ਤੇ ਤਤਸਤੀ ਲੱਖਣਾਂ ਦਾ ਵਰਣਨ ਕੀਤਾ ਹੋਇਆ ਹੈ। ਇਹ ਇਸੇ ਤਰ੍ਹਾਂ ਤੀਸਰੀ ਬਾਣੀ ਸਵਈਆਂ ਦੀ ਗਰੀਬ ਨਵਾਜ ਨੇ ਬਖਸ਼ੀ ਹੈ, ਜੋ ਵੈਰਾਗ ਨੂੰ ਪੈਦਾ ਕਰਦੇ ਨੇ ਤੇ ਪਖੰਡ ਦਾ ਖੰਡਨ ਕਰਨ ਵਾਸਤੇ ਹੈ। ਗਰੀਬ ਨਵਾਜ ਨੇ ਚੌਥੀ ਬਾਣੀ ਚੌਪਈ ਸਾਹਿਬ ਦੀ ਫਰਮਾਈ ਹੈ, ਰੱਖਿਆ ਵਾਸਤੇ ਹਮਰੀ ਕਰੋ ਹਾਥ ਦੈ ਰੱਖਿਆ। ਸੋ ਗਰੀਬ ਨਵਾਜ ਨੇ ਇਹ ਚੌਥੀ ਬਾਣੀ ਚੌਪਈ ਸਾਹਿਬ ਦਾ ਪਾਠ ਨਿਤਨੇਮ ਕਰਨ ਦੀ ਹਦਾਇਤ ਕੀਤੀ ਹੈ। ਪੰਜਵੀਂ ਬਾਣੀ आनंद साहब की धन गुरु अमरदास महाराज की फरमाई होए संपूर्ण 40 पौड़ियों वाला आनंद साहब का पाठ करने वास्ते गरीब नवाज ने सानू हदायत की है। सो अमृत छकाउण लग्या गरीब नवाज ने यह 5 बाणियों का नितनेम आप किया। अमृतधारी सिंघां वास्ते हर गुरसिख वास्ते गरीब नवाज ने यह नियम सिद्धांत घड़िया कि सिख ने जिथे अमृत वेले उठ के इशनान करना है उथे सिख ने इन्हां 5 बाणियों का नितनेम भी जरूर करना है। इन्हां विच त्यार प्रत्यार रहना है, कदे नितनेम का समा कदे खुंझाउण का यतन नहीं करना। शाम नूं सूरज डुबण तों बाद सिख ने रहिरा साहब का पाठ करना है, बराजन लगियां कीर्तन सोयले का पाठ करना है, होर बेअंत बाणियां सुखमनी साहब आसा दीवार सिरे इसे तरह 5 ग्रंथी का संपूर्ण नितनेम जिन्ना वध तों वध कीता जावे भला है, पर 5 बाणियां का नितनेम साडे वास्ते जरूरी है। शाम नूं रहिरा साहब का पाठ ते बराजन लगियां कीर्तन सोयले का नितनेम सतगुरां ने कृपा करके सानू दर्शाया है। सो यह गरीब नवाज ने आप इन्हां सिद्धांतां ते पहरा दिता है ते सानू चलण दी गरीब नवाज ने प्रेरणा दिती है। ते सिख जगत दे जिन्ने भी चोटी दे महान परोपकारी गुरसिख महापुरख शहीद होए ने और जिन्हां दी महान पंथ नूं देण है उह इन्हां सतगुरां दे निजम ते पहरा देंदे होए महान उन्हां ने कुरबानियां कीतियां जिन्हां दा असीं अरदास विच वी नां लैंदे हां, जिन्हां सिंघां सिंघणियां ने धर्म हेर सीस दित्ते, बंद बंद कटवाए, खोपरियां लुहाईयां, चरखड़ियां ते चढ़े, ज्योंदे जी आर्यां नाल तन चढ़वाए, रंबियां नाल खोपरियां लुहाईयां, और जिन्हां नूं जंडां नाल बन के साड़िया गया, कीमा कीमा कीता गया, और मीर मनू दी जेल दा वाकयात जिहड़ा है 125 मन दे पीसने पीसे खनी खनी रोटी ते गुजारा साडियां भैणां ने कीता, बच्चियां दे टोटे टोटे करवा के नेजियां च हार परो के पवा लै, पती वरता धर्म नहीं हारिया, तिन्हां पुरातन अते वर्तमान समें दे समूह शहीद सिंघां सिंघणियां दे पवित्र कमाई दा ध्यान करके बोलो जी वाहिगुरू। यह गरीब नवाज दा सिद्धांत ते चलण वालियां दीयां महान कुरबानियां दीयां यादां अज वी सतगुरां ने सानू उन्हां नाल जुड़न दी प्रेरणा दित्ती है। सो यह गुरु की बाणी ते गुरु की बाणी दी रहमत है, गुरु की बख्शिश है। सो खालसा जी, गरीब नवाज ने यह 5 ककार सानू कृपा करके बख्शे ने ते जिन्हां बारे सतगुरां दे श्री मुखवाक ने निशाने सिखी 5 हरफ अस्त काफ हर गे जिना बाश दे 5 मुआफ कड़ा कार दो कश कंघे बिना बिला केस हेच अस्त जुमले निशान सिखी दे 5 निशान 5 ककार कदे भी मुआफ नहीं हो सकते। ये महाराज आप कह रहे ने असी भी मुआफ नहीं कर सकते। कड़ा कार दो किरपान कशहरां अते कंघा आदिक केस आदिक ये सिखी दियां निशानियां हन। सो सतगुरु सचे पातशाह ने 5 ककार सानू कृपा करके बख्शे ते कहा सी कश किरपान न कब हुन त्याग, कदे किरपान ते कशहरा ला के नंगे सिर तुरे फिरना। और इसे तरह सार संघ जी, कदे भी सिख ने इन्हां चीजां तो 5 ककारां तो रहत नहीं होना, सदा वास्ते त्यार पर त्यार रहना है। ते सतगुरां दे और गुरु के सिखां दे बचन ने कशहरे बारे सतगुरां दे बचन हन, सील जात की काश पैर पकड़ो हथियार, सील सुभा नरम सुभा जात रखना त्यार पर त्यार रहना, एका नारी जती होए पर नारी धी भैण वखाणे भाई गुरदास साहब जी ने कहा है। सो इसे तरह सतगुरु सचे पातशाह ने सानू जरसत च प्रपक रहने वास्ते कशहरे की इदाद कृपा करके बख्शी है। कड़ा सरवलो का पैरन वास्ते करे सोना या चांदी का पैरना नहीं, जिमें गुट ते तलवार का वार वजा रुकता है, बांह नाल कहस कहस के मेदे नूं ताकत पहुंचाउंदा है सैंस के तरीके नाल। इस तरह कड़ा जिहड़ा हर वक्त बांह विच वीणी विच बंद शस्त्र है, वीणी बंद शस्त्र गरीब नवाज ने सानू दिता है, जिमें कड़ा बांह नूं करके रखता है इउं मन नूं सिख ने करके रखना है। कड़े तों यह सिख्या लैनी कि गुरु गोबिंद सिंह जी की बांह है, इन्हां बांहां दे नाल चोरी यारी ठगी नहीं करनी, कितें भी झूठे दस्तखत नहीं करने, झूठा अंगूठा नहीं लाउणा, यह सुभा रखे मन नूं कड़के रखना है, चोरी यारी ठगी आदिक तों रोकदा है। सो गरीब नवाज ने यह दूसरा सानू ककार कृपा करके बख्शिया है। कंघे की दात कृपा करके बख्शी है, सिख ने काठ का कंघा सदा वास्ते सिर विच रखना है, दंद मसाले का या होर किसी तरीके का कंघा नहीं वरतना। और सतगुरु जी सचे पातशाह ने कहा साबत सूरत सिद्धा दाड़ा काठ का कंघा केसी चाड़ा रहत नामे दे बचन हन। सो काठ का कंघा सिख ने सिर विच रखना है ते नाल कंघा दोवें वेले करना है, कंघा दोनों वक्त कार पाग चुनै कर बांधा है, दातन नीत करे ना दुख पावे लाल जी। भाई नंद लाल जी दे रहत नाम तनखाह नामे दे ए बचन हन। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਸਿੱਖ ਨੇ ਦੋ ਵੇਲੇ ਕੰਘਾ ਕਰਨਾ ਹੈ ਤੇ ਪੱਗ ਨੂੰ ਦਸਤਾਰ ਨੂੰ ਚਿਣ ਕਰਕੇ ਜਦੋਂ ਲਾਉਣੀ ਹੈ ਇੱਕ ਇੱਕ ਪੇਜ ਕਰਕੇ ਉਤਾਰਨੀ ਚਿਣ ਕੇ ਰੱਖਣੀ ਤੇ ਫਿਰ ਇੱਕ ਇੱਕ ਪੇਜ ਕਰਕੇ ਸਜਾਉਣੀ। ਇਹਦੇ ਨਾਲ ਸਾਡੀ ਸਿੱਖੀ ਦੀ ਨਿਸ਼ਾਨੀ ਹੈ, ਦਸਤਾਰ ਸਜਾਈ ਜਾਂਦੀ ਹੈ, ਬਾਕੀ ਵਸਤਰ ਤਾਂ ਪਾਏ ਜਾਂਦੇ ਨੇ ਪਰ ਇਹ ਦਸਤਾਰ ਸਜਾਈ ਜਾਂਦੀ ਹੈ। ਸੋ ਸਿੱਖ ਨੇ ਇਸ ਤਰੀਕੇ ਨਾਲ ਦਸਤਾਰ ਸਜਾਉਣੀ, ਇਹ ਨਹੀਂ ਕਿ ਇੱਕੇ ਦਿਨ ਮਾਵਾ ਲਾ ਕੇ ਤੇ ਫਿਰ ਮੇਖਾਂ ਠੋਕ ਠੋਕ ਕੇ ਬੰਨ ਲੈਣੀ ਤੇ ਫਿਰ ਕਈ ਦਿਨ ਜਿੰਨਾ ਚਿਰ ਮੈਲੀ ਨਾ ਹੋ ਜਾਵੇ ਉਨਾ ਚਿਰ ਉਤਾਰਨੀ ਨਹੀਂ, ਟੋਪੀ ਵਾਂਗੂ ਸਿਰ ਤੇ ਰਾਤ ਨੂੰ ਕੰਮ ਤੋਂ ਆਏ ਲਾਹ ਦੇਣੀ, ਸਵੇਰੇ ਰੱਖ ਕੇ ਤੁਰ ਪੈਣਾ। ਇਉਂ ਨਹੀਂ ਸਤਿਗੁਰਾਂ ਨੇ ਸਾਨੂੰ ਦੱਸਿਆ, ਸਗੋਂ ਬਚਨ ਨੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਕਿ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ। ਜਿਹੜਾ ਸਿੱਖ ਦਾ ਬੱਚਾ ਸਿਰ ਤੇ ਟੋਪੀ ਵਾਂਗ ਪੱਗ ਰੱਖਦਾ ਤੇ ਲਾਉਂਦਾ ਉਹਨੂੰ ਸੱਤ ਜਨਮ ਕੋੜੇ ਹੋ ਕੇ ਮਰਨਾ ਪੈਂਦਾ ਹੈ। ਸੋ ਸਿੱਖ ਨੇ ਕਦੇ ਵੀ ਟੋਪੀ ਵਾਂਗ ਦਸਤਾਰ ਨੂੰ ਲਾਉਣਾ ਨਹੀਂ ਤੇ ਨਾ ਕਰੇ ਸਿਰ ਤੇ ਰੱਖਣੀ ਹੈ। ਇੱਕ ਇੱਕ ਪੇਜ ਕਰਕੇ ਦਸਤਾਰ ਨੂੰ ਲਾਉਣਾ ਤੇ ਇੱਕ ਇੱਕ ਪੇਜ ਕਰਕੇ ਸਜਾਉਣਾ ਹੈ। ਸੋ ਸਤਿਗੁਰਾਂ ਨੇ ਇਹ ਸਾਨੂੰ ਮਰਿਆਦਾ ਕਿਰਪਾ ਕਰਕੇ ਦਰਸਾਈ ਹੈ। ਤੇ ਫਿਰ ਕਿਰਪਾਨ ਗਰੀਬ ਨਵਾਜ ਨੇ ਪਾਉਣ ਦੀ ਹਦਾਇਤ ਕੀਤੀ, ਕਿਰਪਾਨ ਪਾਣ ਤਹਾਰੀਅੰ ਕਰੋੜ ਪਾਪ ਟਾਰੀਅੰ, ਕਰੋੜਾਂ ਪਾਪਾਂ ਨੂੰ ਟਾਲਣ ਵਾਲੀ ਕਿਰਪਾਨ ਸਿੱਖ ਨੇ ਕੋਲ ਰੱਖਣੀ ਹੈ, ਜਿਸ ਕਰਕੇ ਪ੍ਰਤੱਖ ਰੱਖਿਆ ਹੁੰਦੀ ਹੈ, ਗੁਪਤ ਰੂਹਾਂ ਤੋਂ ਰੱਖਿਆ ਹੁੰਦੀ ਹੈ, ਲੋਹੇ ਦੀ ਹੋਣ ਕਰਕੇ ਮਹਾਰਾਜ ਦਾ ਸਰੂਪ ਹੋਣ ਕਰਕੇ, ਜਿਵੇਂ ਲੋਕ ਸੂਦ ਕਾਤ ਕੋ ਬਚਣ ਵਾਸਤੇ ਲੋਹੇ ਦੇ ਸ਼ੈਤਰ ਰੱਖਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕਿਰਪਾਨ ਕਿਰਪਾ ਕਰਕੇ ਬਖਸ਼ੀ ਹੈ। ਸੋ ਕਿਰਪਾ ਤੇ ਆਣ, ਸਿੱਖ ਨੇ ਮਜ਼ਲੂਮ ਤੇ ਕਿਰਪਾ ਵੀ ਕਰਨੀ ਹੈ ਤੇ ਆਪਣੀ ਆਣ ਸ਼ਾਨ ਵੀ ਬਰਕਰਾਰ ਰੱਖਣਾ ਹੈ। ਤੇ ਪੰਜਵੇਂ ਨੰਬਰ ਤੇ ਸਤਿਗੁਰਾਂ ਨੇ ਸਾਨੂੰ ਕੇਸ ਰੱਖਣ ਦੀ ਹਦਾਇਤ ਕੀਤੀ, ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਾਬਤ ਸੂਰਤ ਦੀ ਨਿਸ਼ਾਨੀ ਹਨ, ਭਾਣਾ ਮੰਨਣ ਦੀ ਨਿਸ਼ਾਨੀ ਹਨ। ਕੇਸਾਂ ਨੂੰ ਕਲਫ ਲਾਉਣਾ, ਰੰਗ ਲਾਉਣਾ, ਇਸੇ ਤਰ੍ਹਾਂ ਕੇਸ ਕਸਾਉਣੇ, ਪਟਾਉਣੇ, ਰਗੜਾਉਣੇ, ਮਨਾਉਣੇ ਸਭ ਮਨਾ ਹਨ। ਕਦੇ ਵਾਸਤੇ ਵੀ ਸਿੱਖ ਨੇ ਐਸਾ ਵਿਹਾਰ ਨਹੀਂ ਕਰਨਾ। ਸੋ ਸਤਿਗੁਰੂ ਜੀ ਨੇ ਇਹ ਸਾਨੂੰ ਸਾਬਤ ਸੂਰਤ ਦਸਤਾਰ ਸਿਰਾ, ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਵਾਪਰਾ ਪੁੱਜਹਿ ਨਾ ਰਤਨ ਕਰੋੜ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਤਿਆਰ ਪ੍ਰਤਿਆਰ ਰਹਿ ਕਰਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਨੂੰ ਇਹ ਸਤਿਗੁਰਾਂ ਨੇ ਕੇਸਾਂ ਦੀ ਸੰਭਾਲ ਕਰਨ ਦਾ ਹੁਕਮ ਕੀਤਾ, ਪ੍ਰੇਰਣਾ ਕੀਤੀ ਹੈ। ਸੋ ਗਰੀਬ ਨਵਾਜ ਨੇ ਆਪ ਕੇਸਾਂ ਦਾ ਸਤਿਕਾਰ ਵੱਧ ਤੋਂ ਵੱਧ ਕੀਤਾ ਤੇ ਸਾਨੂੰ ਕਰਨ ਦੀ ਗਰੀਬ ਨਵਾਜ ਨੇ ਪ੍ਰੇਰਣਾ ਕੀਤੀ ਹੈ। ਸੋ ਇਸ ਕਰਕੇ ਖਾਲਸਾ ਜੀ, ਕੇਸ ਸਾਡੀ ਸਿੱਖੀ ਦੀ ਜਿੱਥੇ ਨਿਸ਼ਾਨੀ ਹੈ ਔਰ ਜਿੱਥੇ ਕੇਸ ਅਕਾਲ ਪੁਰਖ ਦੀ ਰੱਬੀ ਮੋਹਰ ਹੈ, ਇਹਦਾ ਸਤਿਕਾਰ ਕਰਨਾ ਔਰ ਕੇਸਾਂ ਵਿੱਚ ਸਾਬਤ ਸੂਰਤ ਵਿੱਚ ਰਹਿਣਾ ਇਹ ਸਾਡੇ ਹਰ ਮਾਈ ਭਾਈ ਵਾਸਤੇ ਬੜਾ ਲਾਜ਼ਮੀ ਹੈ। ਸੋ ਸਿੱਖਾ ਸਿੰਘ ਨਾਮ ਵਾਲਿਆਂ ਨੂੰ, ਕੌਰ ਨਾਮ ਵਾਲੀਆਂ ਬੀਬੀਆਂ ਨੂੰ ਉਚੇਚੇ ਤੌਰ ਤੇ, ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਕਦੇ ਵੀ ਗੁਰੂ ਕਾ ਸਿੱਖ ਸਿੱਖੀ ਕਮਾਉਣ ਵਾਲਾ ਜਿਹੜਾ ਉਹਨੂੰ ਰੋਮਾਂ ਦੀ ਬੇਅਦਬੀ ਕਰਨਾ ਇਹ ਕਦੇ ਸੋਭਾ ਨਹੀਂ ਦਿੰਦਾ। ਜੇ ਕੋਈ ਬੇਅਦਬੀ ਕਰਨ ਦਾ ਯਤਨ ਕਰਦਾ ਤਾਂ ਉਹਦੀ ਸੇਵਾ ਵਿੱਚ ਬੇਨਤੀ ਹੈ ਕਿ ਕੇਸ ਮੇਰੇ ਸਤਿਗੁਰੂ ਦੀ ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਮੋਹਰ ਹਨ, ਇਹਨਾਂ ਦਾ ਸਤਿਕਾਰ ਕਰਨਾ, ਇਹਨਾਂ ਦੀ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸੋ ਖਾਲਸਾ ਜੀ, ਮੈਂ ਕੇਸਾਂ ਬਾਰੇ ਬੇਨਤੀ ਕਰ ਰਿਹਾ ਸਾਂ। ਸੋ ਗਰੀਬ ਨਵਾਜ ਨੇ ਸਾਨੂੰ ਕੇਸ ਰੱਖਣ ਦੀ ਇਹ ਹਦਾਇਤ ਕੀਤੀ ਹੈ। ਸੋ ਚਾਰ ਬੱਜਰ ਕਰੈਤਾਂ ਗਰੀਬ ਨਵਾਜ ਨੇ ਸਾਨੂੰ ਦੱਸੀਆਂ ਹਨ, ਹਰਫ ਹਕਾਇਤ ਅਸਤ ਅਜੀ ਪੰਜ ਕਾਫ, ਬਿਦਾਨੰਦ ਬਾਵਰ ਨਾ ਗੋਇਮ ਖਿਲਾਫ, ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰਦ ਰੂਸਿਆ ਹਫਾਮ। ਸੋ ਕਦੇ ਵਾਸਤੇ ਵੀ ਸਿੱਖ ਨੇ ਤੰਬਾਕੂ ਦੇ ਕਦੇ ਵਰਤੋਂ ਨਹੀਂ ਕਰਨੀ। ਧਰਮ ਸ਼ਾਸਤਰਾਂ ਨੇ ਵੀ ਤੰਬਾਕੂ ਦਾ ਨਿਖੇਧ ਕੀਤਾ, ਜਿਸ ਦੀ ਬਾਬਤ ਸਕੰਦ ਪੁਰਾਣ ਵਿੱਚ ਜ਼ਿਕਰ ਆਉਂਦਾ ਹੈ, ਧੂਮਰ ਪਾਨੰਗ ਰਤੰਗ ਬਿਪਰੰਗ ਦਾਨੰਗ ਜੰਤੀ ਜੇ ਨਰ, ਦਾਤਾ ਗੌਰਵੇ ਜਾਤਿੰਗ ਬ੍ਰਾਹਮਣ ਗ੍ਰਾਮ ਸੋ ਸੂਕਰ ਹੈ। ਸੋ ਧੂਮਰ ਪਾਨੀਏ ਬਿਪਰ ਕਉ ਦੇਹੈ ਦਾਨ ਜੇ ਕੋਏ, ਦਾਤਾ ਨਰਕੇ ਬਾਸੜੈ ਬਿਪਰ ਸੂਕਰ ਪੁਰ ਹੋਏ। ਜਿਹੜਾ ਤੰਬਾਕੂ ਪੀਣ ਵਾਲਾ ਬ੍ਰਾਹਮਣ ਉਹਨੂੰ ਦਾਨ ਦਿੰਦਾ ਹੈ ਸਾਰ ਸੰਗਤ ਜੀ, ਉਹ ਦਾਤਾ ਰੂਰੂ ਨਾਮੇ ਨਰਕ ਵਿੱਚ ਜਾਂਦਾ ਹੈ। ਤੇ ਜਿਹੜਾ ਤੰਬਾਕੂ ਪੀਣ ਵਾਲਾ ਬ੍ਰਾਹਮਣ ਦਾਨ ਲੈਂਦਾ ਹੈ ਉਹ ਸੂਰ ਬਣ ਕੇ ਨਿਆਈਆਂ ਸਾਫ਼ ਕਰਨੀਆਂ ਪੈਂਦੀਆਂ ਨੇ, ਗਲੀਆਂ ਸਾਫ਼ ਕਰਦਾ ਹੈ, ਵਿਸ਼ਟਾ ਖਾਂਦਾ ਫਿਰਦਾ ਹੈ। ਸੋ ਇਸ ਤਰੀਕੇ ਦਾ ਸਕੰਦ ਪੁਰਾਣ ਔਰ ਹੋਰ ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕਰਕੇ ਸਾਨੂੰ ਦੱਸਿਆ ਹੈ ਕਿ ਕਦੇ ਵੀ ਸਿੱਖ ਨੇ ਤੰਬਾਕੂ ਨੂੰ ਹੱਥ ਤੱਕ ਨਹੀਂ ਛਹਾਉਣਾ। ਸੁਣ ਗੁਰਸਿੱਖ ਕੀ ਰਹਿ ਤੇ ਇਹ ਤਜੇ ਤੰਬਾਕੂ ਸੰਗ, ਮਰਨੀ ਮਰੈ ਤੁਅਤ ਭਲਾ ਜਗਤ ਜੂਠ ਨਹਿ ਅੰਗ। ਸੋ ਸਤਿਗੁਰੂ ਕਹਿੰਦੇ ਨੇ ਸਿੱਖ ਭਾਵੇਂ ਸਰੀਰ ਭਾਵੇਂ ਖਤਮ ਹੋ ਜਾਵੇ ਪਰ ਕਦੇ ਵਾਸਤੇ ਵੀ ਤੰਬਾਕੂ ਨੂੰ ਸਿੰਘ ਨਾਮ ਵਾਲਾ ਕਦੇ ਹੱਥ ਨਾ ਛੁਹਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਸਾਡੇ ਵਾਸਤੇ ਸਿਧਾਂਤ ਨਿਯਮ ਹਨ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਤਨਕ ਤੰਬਾਕੂ ਸੇਵੀਐ ਦੇਵ ਪਿਤਰ ਤਜ ਜਾਏ, ਪਾਣੀ ਤਾਂ ਕੇ ਹਾਸਕਾ ਮਦਰਾ ਸਮ ਹੋਏ ਜਾਏ। ਥੋੜਾ ਜਿਹਾ ਤੰਬਾਕੂ ਔਰ ਨਸਵਾਰ ਸਿਗਰਟ ਬੀੜੀਆਂ ਪੀਣ ਵਾਲਾ ਔਰ ਇਸੇ ਤਰ੍ਹਾਂ ਹੋਰ ਕੋਈ ਸ਼ਰਾਬ ਤੇ ਗਲਤ ਵਰਤੂਆਂ ਭੈੜੇ ਐਬ ਕਰਨ ਵਾਲਾ ਜਿਹੜਾ ਉਹਨੂੰ ਸਾਰ ਸਿੰਘ ਜੀ ਉਹ ਨਰਕਾਂ ਦਾ ਅਧਿਕਾਰੀ ਬਣਦਾ ਹੈ। ਸੋ ਸਿੱਖ ਨੇ ਕਦੇ ਵਾਸਤੇ ਵੀ ਇਹ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ। ਬਚਨ ਆਉਂਦੇ ਹਨ ਜੇ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਰ ਹੀ ਜਾ ਪਾਓ ਜਾ ਕਾ ਅੰਤ ਨਾ ਪਾਰੋ। ਉਸ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਤੇ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ। ਸੋ ਮਨੂ ਸਿਮਰਤੀ ਵਿੱਚ ਜ਼ਿਕਰ ਆਉਂਦਾ ਬਿਜਿਆ ਪਾਨ ਕਲਪ ਮੇਕੰਤੂ ਦਸ ਕਲਪੰਤੂ ਨਾਗਨੀ ਸਹੰਸ ਰਹਿ ਸੁ ਧੂਮਰ ਸਿੱਖਿਆ ਨਾ ਵਿਦਿਆ ਸੰਖਿਆ ਨਾ ਵਿਦਿਆ ਤੇ ਬਿਜਿਆ ਏਕ ਕਲਪੰਤੇ ਦੋਏ ਕਲਪੰਤੇ ਨਾਗਨੀ ਵਾਰਨੇ ਸਹੰਸਰ ਕਲਪੰਤੇ ਧੂਮਰ ਪਾਨ ਨਾ ਵਿਦਿਆ ਤੇ। ਸੋ ਮਨੂ ਸਿਮਰਤੀ ਵਿੱਚ ਵੀ ਐਸਾ ਜ਼ਿਕਰ ਆਉਂਦਾ ਕਿ ਕਦੇ ਤੰਬਾਕੂ ਦੀ ਵਰਤੋਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਸੋ ਗਰੀਬਨ ਵਾਏ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਇਸ ਤੋਂ ਰਹਿਤ ਕੀਤਾ ਹੈ। ਕਦੇ ਵੀ ਸਿੱਖ ਨੇ ਐਸੀ ਬੂਟੀ ਨੂੰ ਭੈੜੀ ਨੂੰ ਹੱਥ ਨਹੀਂ ਲਾਉਣਾ, ਸ਼ਰਾਬ ਦੀ ਵਰਤੋਂ ਨਹੀਂ ਕਰਨੀ। ਸ਼ਰਾਬ ਦੇ ਬਾਰੇ ਸਤਿਗੁਰਾਂ ਦੇ ਔਰ ਸੌ ਸਾਖੀ ਵਿੱਚ ਬਚਨ ਆਉਂਦਾ ਹੈ ਮਦਰਾ ਦਹਿਤਾ ਸਬਦ ਕੁਲ ਭੰਗ ਦਹੇ ਤਨ ਏਕ ਜਗਤ ਝੂਠ ਸਤ ਕੁਲ ਦਾ ਹੈ ਨਿੰਦਾ ਦਹੇ ਅਨੇਕ। ਸੋ ਮਦਰਾ ਜਿਹੜਾ ਸ਼ਰਾਬ ਪੀਣ ਵਾਲਾ ਹੈ ਉਹਦੀਆਂ ਸੱਤ ਕੁਲਾਂ ਨਰਕਾਂ ਨੂੰ ਜਾਂਦੀਆਂ ਹਨ। ਭੰਗ ਪੀਣ ਵਾਲੇ ਦੇ ਇੱਕ ਸਰੀਰ ਗਲ ਜਾਂਦਾ ਗਰਕ ਜਾਂਦਾ ਹੈ ਤੇ ਜਗਤ ਝੂਠ ਸੱਤ ਕੁਲ ਦਾ ਹੈ। ਤੰਬਾਕੂ ਪੀਣ ਵਾਲੇ ਦੀਆਂ ਸੌ ਕੁਲ ਨਰਕਾਂ ਨੂੰ ਜਾਂਦੀਆਂ ਬਰਬਾਦ ਹੋ ਜਾਂਦੀਆਂ ਨੇ। ਨਿੰਦਾ ਦਹੇ ਅਨੇਕ ਤੇ ਨਿੰਦਿਆ ਜਿਹੜੀ ਹੈ ਉਹ ਅਨੇਕਾਂ ਹੀ ਕੁਲਾਂ ਬਰਬਾਦ ਕਰ ਦਿੰਦੀ ਹੈ। ਇਸ ਕਰਕੇ ਸਤਿਗੁਰਾਂ ਦੇ ਬਚਨ ਨੇ ਗੁਰੂ ਰਾਮਦਾਸ ਜੀ ਦੇ ਨਿੰਦਾ ਭਲੀ ਕਿਸੈ ਕੀ ਨਾ ਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਹਰ ਪਵਨ। ਕਦੇ ਵਾਸਤੇ ਸਿੱਖ ਨੇ ਨਿੰਦਿਆ ਚੁਗਲੀ ਈਰਖਾ ਵਕੀਲੀ ਕਦੇ ਵੀ ਨਹੀਂ ਕਰਨੀ। ਸ੍ਰੀ ਗੁਰ ਸੋਭਾ ਕਵੀ ਸੈਨਾਪਤੀ ਜੀ ਦੇ ਬਚਨ ਆਉਂਦੇ ਨੇ ਤਮਾਕੂ ਕੇ ਵਰਤਬੈ ਹੋਇਆ ਜਪ ਤਪ ਸਭ ਨਾਸ ਜਿਉਂ ਚਿੰਗਾਰੀ ਅਗਨ ਕੀ ਪਰਤ ਪੁਰਾਣੇ ਕਹਾਸ ਤਜੇ ਤੰਬਾਕੂ ਪੁਰਖ ਕਲ ਉਧਰਿਆ ਦਰ ਪ੍ਰਵਾਨ ਪੂਰੀ ਪਈ ਤਿਸ ਭਾਵਨੀ ਸਫਲ ਕਮਾਈ ਜਾਨ। ਸੋ ਸਿੱਖਾਂ ਨੇ ਇਹਨਾਂ ਗੱਲਾਂ ਤੋਂ ਗੁਰੇਜ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਚੜ੍ਹਦੀ ਕਲਾ ਦਾ ਜੀਵਨ ਬਸਰ ਕਰਨ ਦੀ ਜਿੱਥੇ ਹਦਾਇਤ ਕੀਤੀ ਹੈ ਉੱਥੇ ਖਾਲਸਾ ਜੀ ਸਾਨੂੰ ਪਿਆਰ ਪ੍ਰਤਿਆਰ ਸਤਿਗੁਰਾਂ ਨੇ ਬਣਾਇਆ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹ ਨਿਯਮ ਸਿਧਾਂਤ ਕਿਰਪਾ ਕਰਕੇ ਦੱਸਿਆ ਹੈ ਤੇ ਨਾਲ ਸਤਿਗੁਰੂ ਜੀ ਨੇ ਸਾਨੂੰ ਜੋ ਦੂਸਰਾ ਸਾਰ ਸੰਗਤ ਜੀ ਬਚਨ ਆਪ ਜੀ ਨੇ ਕੀਤਾ ਹੈ ਕਿ ਸਿੱਖ ਨੇ ਕਦੇ ਵਾਸਤੇ ਵੀ ਉੱਠਾ ਨਹੀਂ ਵਰਤਣਾ ਔਰ ਕੋਈ ਵੀ ਮਾਸ ਕਦੇ ਭੁੱਲ ਕੇ ਨਹੀਂ ਵਰਤਣਾ। ਜੀਆਂ ਕੋਤ ਨਾ ਸੰਗੈ ਪ੍ਰਾਣੀ ਔਰ ਜੀਆਂ ਨੂੰ ਮਾਰ ਮਾਰ ਕੇ ਖਾਈ ਜਾਣਾ ਜ਼ੁਬਾਨ ਦੇ ਸਵਾਦ ਵਾਸਤੇ ਖਾਈ ਜਾਣਾ ਕਦੇ ਸੋਭਾ ਨਹੀਂ ਦਿੰਦਾ। ਪਰ ਉਚੇਚੇ ਤੌਰ ਤੇ ਨਾਲ ਸਤਿਗੁਰਾਂ ਨੇ ਸਾਨੂੰ ਹਦਾਇਤ ਕੀਤੀ ਕਿ ਜਿਸ ਮਾਸ ਦੇ ਉੱਪਰ ਮੁਸਲਮਾਨਾਂ ਦਾ ਕਲਮਾ ਪੜਿਆ ਹੋਇਆ ਹੋਵੇ ਉੱਠਾ ਉਹ ਕਦੇ ਭੁੱਲ ਕੇ ਵੀ ਨਹੀਂ ਖਾਣਾ ਤੇ ਵੈਸੇ ਵੀ ਸਤਿਗੁਰਾਂ ਨੇ ਸਾਨੂੰ ਖਾਣ ਤੋਂ ਹਦਾਇਤ ਕੀਤੀ ਹੋਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਾਨੂੰ ਦੂਸਰਾ ਸਿਧਾਂਤ ਕਿਰਪਾ ਕਰਕੇ ਦੱਸਿਆ ਤੇ ਤੀਸਰਾ ਸਾਰ ਸੰਗਤ ਜੀ ਹਰਾਮ ਹੈ। ਪਰ ਇਸਤਰੀ ਇਸ ਪ੍ਰਕਾਰ ਪਰਾਏ ਘਰਾਂ ਨੂੰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਦੇ ਅਸੂਲਾਂ ਵਿੱਚ ਰਹਿਣਾ ਹੈ। ਵੱਡੀਆਂ ਨੂੰ ਮਾਤਾ ਬਰਾਬਰ ਦੀਆਂ ਨੂੰ ਭੈਣਾਂ ਛੋਟੀਆਂ ਨੂੰ ਧੀਆਂ ਦੀ ਨਿਗਾਹ ਨਾਲ ਵੇਖਣਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ ਐਸਾ ਸਤਿਗੁਰਾਂ ਨੇ ਸਾਡੇ ਵਾਸਤੇ ਇਹ ਤੀਸਰਾ ਸਿਧਾਂਤ ਕਿਰਪਾ ਕਰਕੇ ਆਪ ਸਤਿਗੁਰਾਂ ਨੇ ਬਖਸ਼ਿਆ ਹੈ। ਚੌਥੀ ਬਜਰ ਕਰੈ ਤੈ ਹਜਾਮ ਹਜਾਮਤ ਕਰਾਉਣੀ ਕੇਸਾਂ ਦਾ ਮੁੰਡਣਾ ਕਦੇ ਵੀ ਨਹੀਂ ਔਰ ਕਲਫ ਲਾ ਕੇ ਜਿਹੜਾ ਦਾੜੀ ਨੂੰ ਕਾਲਾ ਕਰਨਾ ਕੇਸ ਕਾਲੇ ਕਰਨੇ ਇਉਂ ਕਦੇ ਵਾਸਤੇ ਵੀ ਨਹੀਂ ਕਰਨਾ। ਹੁੱਕਾ ਹਜਾਮਤ ਹਲਾਲੋ ਹਰਾਮ ਇਹ ਕਦੇ ਵਾਸਤੇ ਵੀ ਚਾਰ ਬਜਰ ਕਰੈਤਾਂ ਨਹੀਂ ਕਰਨੀਆਂ ਤੇ ਪੰਜਵੀਂ ਸ਼ਰਾਬ ਜਿਹੜੀ ਹੈ ਉਹ ਕਦੇ ਭੁੱਲ ਕੇ ਵੀ ਸਿੱਖ ਨੇ ਨਹੀਂ ਵਰਤਣੇ। ਸਤਿਗੁਰਾਂ ਦੇ ਬਚਨ ਨੇ ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੇ ਐਸੀ ਸ਼ਰਾਬ ਹੈ ਭੈੜੀ ਜਿਹੜਾ ਸੁਭਾਅ ਵੀ ਭੈੜਾ ਹੈ ਆਪਣਾ ਪਰਾਇਆ ਨਾ ਪਛਾਣ ਆਈ ਖਸਮੋਂ ਧੱਕੇ ਖਾਏ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਤੇ ਦਰਗਾਹ ਵਿੱਚ ਵੀ ਖਸਮ ਮਾਲਕ ਤੋਂ ਧੱਕੇ ਹੀ ਪੈਂਦੇ ਨੇ। ਜਿਸ ਬਾਰੇ ਗੁਰੂ ਅਮਰਦਾਸ ਕਹਿੰਦੇ ਨੇ ਜਿੱਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਏ ਜਿਸ ਪੀਣ ਦੇ ਨਾਲ ਖਸਮ ਮਾਲਕ ਵਿਸਰ ਜਾਂਦਾ ਤੇ ਦਰਗਾਹ ਵਿੱਚ ਵੀ ਸਜ਼ਾ ਭੁਗਤਣੀ ਪੈਂਦੀ ਹੈ। ਸੋ ਗਰੀਬ ਨਵਾਜ ਦੇ ਬਚਨ ਨੇ ਸਿੱਖ ਨੇ ਕਦੇ ਵੀ ਸ਼ਰਾਬ ਦੀ ਵਰਤੋਂ ਨਹੀਂ ਕਰਨੀ। ਸਤਿਗੁਰਾਂ ਦੇ ਦਸਮ ਗ੍ਰੰਥ ਵਿੱਚ ਬਚਨ ਆਉਂਦੇ ਨੇ ਏਕ ਮਦੀ ਦੂਜੈ ਤਰਨ ਤੀਜੈ ਤਨ ਹੋਏ ਤਹਾਮ ਪਾਪ ਕਰੇ ਬਿਨ ਕਿਉਂ ਬਚੇ ਬਚੇ ਬਚਾਵੈ ਰਾਮ। ਪਾਪ ਕਰੇ ਤੋਂ ਬਿਨਾਂ ਸ਼ਰਾਬੀ ਆਦਮੀ ਕਰੇ ਬਚ ਨਹੀਂ ਸਕਦਾ। ਜਵਾਨੀ ਦੀ ਅਵਸਥਾ ਹੋਵੇ ਜੇ ਵਿੱਚ ਪੈਸੇ ਹੋਣ ਤੇ ਫਿਰ ਤੀਸਰਾ ਸ਼ਰਾਬੀ ਹੋਵੇ ਉਹ ਪਾਪ ਕਰੇ ਬਗੈਰ ਕਿਵੇਂ ਬਚ ਸਕਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਕਰੇ ਸਿੱਖ ਨੇ ਭੁੱਲ ਕੇ ਵੀ ਸ਼ਰਾਬ ਦੀ ਵਰਤੋਂ ਨਹੀਂ ਕਰਨੀ। ਇਹ ਗਰੀਬ ਨਵਾਜ ਦੇ ਸਿਧਾਂਤ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ। ਸੋ ਖਾਲਸਾ ਜੀ ਇਹਨਾਂ ਤੇ ਪਹਿਰਾ ਦੇਣਾ ਸਾਡਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ। ਤਾਂ ਹੀ ਸਾਡੇ ਮਨਾਏ ਹੋਏ ਗੁਰਪੁਰਬ ਦਿਨ ਤਿਉਹਾਰ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਹੋਇਆ ਸਫਲ ਹੈ। ਜੇ ਅਸੀਂ ਗੁਰੂ ਕੇ ਸਿਧਾਂਤ ਤੇ ਪੈਰਾ ਦਿੰਦੇ ਹਾਂ। ਗੁਰ ਸਤਿਗੁਰੂ ਕਾ ਜੋ ਸਿੱਖ ਆਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਪਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸੋ ਇਹ ਸਤਿਗੁਰਾਂ ਨੇ ਚੌਥੇ ਪਾਤਸ਼ਾਹ ਨੇ ਸਾਡੇ ਸਿੱਖੀ ਦੀ ਮਰਿਆਦਾ ਅਧਿਕਾਰਤ ਕੜੀ ਹੈ। ਸੋ ਖਾਲਸਾ ਜੀ, ਸਾਡੇ ਵਾਸਤੇ ਅੰਮ੍ਰਿਤ ਛਕਣਾ ਸਾਰਿਆਂ ਵਾਸਤੇ ਜ਼ਰੂਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਅੰਸ਼ ਬੰਸ਼ ਬਾਬਾ ਕਲਾ ਧਾਰੀ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ, ਬੇਨਤੀ ਕੀਤੀ ਗਰੀਬ ਨਵਾਜ, ਸਾਡੇ ਘਰ ਵਿੱਚ ਅੱਗੇ ਗੁਰੂ ਨਾਨਕ ਦੀ ਬੰਸ ਬੇਦੀ ਕੋਲ ਰੁਕ ਗਈ ਹੈ, ਆਪ ਕਿਰਪਾ ਕਰੋ ਤੇ ਇਹ ਬੇਦੀ ਕੋਲ ਚੱਲਣੀ ਚਾਹੀਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ, ਬਾਬਾ ਕਲਾ ਧਾਰੀ ਜੀ, ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ ਕਿ ਨਹੀਂ ਛਕਿਆ? ਕਹਿਣਗੇ, ਜੀ ਮੈਂ ਤਾਂ ਅਜੇ ਅੰਮ੍ਰਿਤ ਅਸੀਂ ਬੇਦੀਆਂ ਨੇ ਨਹੀਂ ਛਕਿਆ। ਸੋ ਸਤਿਗੁਰੂ ਕਹਿਣਗੇ, ਬਾਕੀ ਜਿਹੜੇ ਹਨ ਪੱਲੇ ਤੇਣ ਆਦਿਕ ਸੋਢੀ ਆਦਿਕ ਅੰਮ੍ਰਿਤ ਛਕ ਕੇ ਉਹ ਜਹਾਜ਼ ਤੇ ਚੜੇ ਹੋਏ ਨੇ, ਤੁਹਾਨੂੰ ਵੀ ਅੰਮ੍ਰਿਤ ਛਕਣਾ ਚਾਹੀਦਾ ਤੇ ਕੋਲ ਵਧੇ ਫੁੱਲੇਗੇ। ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਬਹੁਤਾ ਬਿਰਧ ਹੋ ਚੁੱਕਾ ਹਾਂ, ਇਸ ਵਾਸਤੇ ਮੇਰੇ ਪੁੱਤਰ ਅਜੀਤ ਸਿੰਘ ਨੂੰ ਅੰਮ੍ਰਿਤ ਛਕਾਓ। ਸੋ ਸਾਹਿਬ ਬਾਬਾ ਕਲਾ ਧਾਰੀ ਜੀ ਦੇ ਪੁੱਤਰ ਭਾਈ ਅਜੀਤ ਸਿੰਘ ਨੇ ਅੰਮ੍ਰਿਤ ਛਕਿਆ, ਅਜੀਤ ਸਿੰਘ ਨਾਮ ਰੱਖਿਆ। ਸਤਿਗੁਰਾਂ ਨੇ ਵਰਦਾਨ ਦਿੱਤਾ ਸੀ ਕਿ ਇਸ ਘਰ ਵਿੱਚ ਵੀ ਵੰਸ਼ ਵਧੇ ਫੁੱਲੇਗੇ। ਸੋ ਸਤਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਭਾਈ ਅਜੀਤ ਸਿੰਘ ਜੀ ਦੇ ਘਰ ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਉਨੇ ਵਾਲਿਆਂ ਦਾ ਜਨਮ ਹੋਇਆ। ਸੋ ਸਾਰ ਸਿੰਘ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਵੀ ਹੁਕਮ ਕੀਤਾ ਕਿ ਅੰਮ੍ਰਿਤ ਛਕੋ। ਸੋ ਐਸਾ ਘਰਾਣਾ, ਐਸੇ ਪਰਿਵਾਰ, ਸੋ ਸਾਰੇ ਗੁਰਸਿੱਖਾਂ ਨੂੰ ਅੰਮ੍ਰਿਤ ਛਕਣਾ ਸਾਰਿਆਂ ਵਾਸਤੇ ਲਾਜ਼ਮੀ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਤੋਂ ਸਿੱਖੀ ਕਮਾਉਣ ਵਾਲਾ ਪਰਿਵਾਰ ਭਾਈ ਭਗਤੂ ਤੇ ਉਹਦਾ ਪੁੱਤਰ ਭਾਈ ਗੌਰਾ, ਭਾਈ ਗੌਰੇ ਦਾ ਪੁੱਤਰ ਭਾਈ ਦਿਆਲ ਦਾਸ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਲੰਗਰ ਛਕੋ। ਗਰੀਬ ਨਵਾਜ ਨੇ ਇਨਕਾਰ ਕਰ ਦਿੱਤਾ, ਨਹੀਂ ਲੰਗਰ ਪ੍ਰਵਾਨ ਕਰਦੇ। ਤਿੰਨ ਦਿਨ ਗੱਡੀਆਂ ਦੇ ਉੱਪਰ ਲੰਗਰ ਲੈ ਕੇ ਮਗਰ ਮਗਰ ਬੇਨਤੀਆਂ ਕਰ ਰਹੇ ਨੇ, ਗਰੀਬ ਨਵਾਜ ਨੇ ਛਕਣ ਤੋਂ ਇਨਕਾਰ ਕੀਤਾ। ਆਖਿਰਕਾਰ ਭਾਈ ਰਾਮ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਉਸਨੇ ਸਾਰ ਸਿੰਘ ਜੀ ਸਮਝਾਉਣ ਤੋਂ ਕਿ ਸਤਿਗੁਰੂ ਦਾ ਹੁਕਮ ਮੰਨਣਾ ਚਾਹੀਦਾ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ ਚਾਹੀਦਾ, ਤਾਂ ਫਿਰ ਅੰਮ੍ਰਿਤ ਸਾਰੇ ਪਰਿਵਾਰ ਸਮੇਤ ਛਕਿਆ। ਸੋ ਫਿਰ ਗਰੀਬ ਨਵਾਜ ਨੇ ਉਹਦਾ ਲੰਗਰ ਪ੍ਰਵਾਨ ਕੀਤਾ ਸੀ, ਭਾਈ ਦਿਆਲ ਦਾਸ ਤੋਂ ਭਾਈ ਦਿਆਲ ਸਿੰਘ ਬਣਿਆ। ਬੇਨਤੀ ਕੀਤੀ, ਮਹਾਰਾਜ ਮੈਂ ਇੱਕ ਹਮੇ ਦਾਵੇ ਨਾਲ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਗਰੀਬ ਨਵਾਜ, ਅਸੀਂ ਤਾਂ ਚੌਥੇ ਪਾਤਸ਼ਾਹ ਤੋਂ ਲੈ ਕੇ ਸਿੱਖੀ ਕਮਾਉਂਦੇ ਆਏ ਹਾਂ, ਤੇ ਅਸੀਂ ਕਿਵੇਂ ਨਗੋਰੇ ਹੋਏ? ਸਤਿਗੁਰੂ ਕਹਿਣਗੇ, ਅਸੀਂ ਨਿਯਮ ਬਣਾ ਦਿੱਤਾ, ਸਿਧਾਂਤ ਬਣਾ ਦਿੱਤਾ ਕਿ ਹਰੇਕ ਨੂੰ ਅੰਮ੍ਰਿਤ ਛਕਣਾ ਲਾਜ਼ਮੀ ਹੈ। ਜੇ ਚੌਥੇ ਪਾਤਸ਼ਾਹ ਤੋਂ ਲੈ ਕੇ ਸਿੱਖੀ ਕਮਾਉਣ ਵਾਲੇ ਭਾਈ ਭਗਤੂ ਦੀ ਅੰਸ਼ ਬੰਸ ਵਰਗੇ, ਭਾਈ ਆਦਮ ਦੇ ਪੁੱਤਰ ਭਾਈ ਭਗਤੂ ਵਰਗ ਜਿਹੜੇ ਸਤਿਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਜਿਨ੍ਹਾਂ ਦਾ ਜਨਮ ਹੋਇਆ ਸੀ, ਜੇ ਉਹਨਾਂ ਵਾਸਤੇ ਅੰਮ੍ਰਿਤ ਛਕਣਾ ਲਾਜ਼ਮੀ ਹੈ ਤੇ ਸਾਡੇ ਵਾਸਤੇ ਕਿਉਂ ਨਹੀਂ? ਭਾਈ ਡੱਲੇ ਨੇ ਬੜੀ ਸੇਵਾ ਕੀਤੀ ਸਤਿਗੁਰੂ ਦੀ ਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ ਬੜੇ ਪ੍ਰਸੰਨ ਹੋਏ ਸਨ ਕਿ ਆ ਡੱਲਿਆ ਕੁਝ ਵਾਰ ਮੰਗ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ ਆਪਣੇ ਚਰਨਾਂ ਚ ਪੀੜੀ ਜੀ ਨੀ ਥਾਂ ਦੇ ਦਿਓ। ਸਤਿਗੁਰੂ ਕਹਿਣਗੇ, ਡੱਲਿਆ ਹੋਰ ਜੋ ਕੁਝ ਮਰਜ਼ੀ ਮੰਗ ਲਾ ਮਿਲ ਸਕਦਾ, ਪਰ ਕਰੇ ਪੀੜੀ ਜੀ ਨੀ ਥਾਂ ਨੀ ਕਰੇ ਸੱਚਖੰਡ ਵਿੱਚ ਮਿਲ ਸਕਦੇ। ਬੇਨਤੀ ਕੀਤੀ, ਮਹਾਰਾਜ ਨਾਲੇ ਕਹਿੰਦੇ ਉਹ ਮੰਗ ਲੈ, ਫਿਰ ਦੱਸੋ ਦਿੰਦੇ ਕਿਉਂ ਨਹੀਂ ਹੋ? ਸਤਿਗੁਰੂ ਕਹਿਣਗੇ, ਪਹਿਲੋ ਅੰਮ੍ਰਿਤ ਛਕੇਗਾ ਫਿਰ ਮਿਲ ਸਕਦਾ, ਕੋਈ ਦੁਨਿਆਵੀ ਵਸਤੂ ਕੁਰਿਦੀਆਂ ਸਿੱਧੀਆਂ ਚਾਹੀਦੀਆਂ ਤੇ ਮਿਲ ਸਕਦੀਆਂ ਨੇ, ਹੋਰ ਕੋਈ ਸੁੱਖ ਤੇ ਆਰਾਮ ਮਿਲ ਸਕਦਾ, ਸਵਰਗ ਦਾ ਰਾਜ ਕਹਿ ਤੇ ਦੇ ਸਕਦੇ ਹੈ, ਪਰ ਸੱਚਖੰਡ ਵਿੱਚ ਜੇ ਪੀੜੀ ਜੀ ਨਾਲ ਥਾਂ ਚਾਹੁਣਾ ਹੈ ਤੇ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋ। ਭਾਈ ਡੱਲੇ ਨੇ ਅੰਮ੍ਰਿਤ ਛਕਿਆ ਤੇ ਡੱਲ ਸਿੰਘ ਬਣਿਆ। ਫਿਰ ਸਤਿਗੁਰੂ ਕਹਿਣਗੇ, ਭਾਈ ਡੱਲਿਆ ਹੁਣ ਪੜ ਗੁਰੂ ਕਾ ਸ਼ਬਦ ਕਿ ਜੋ ਸਤਿਗੁਰਾਂ ਨੇ ਕਿਹਾ, ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਹੁਣ ਇਕੱਲਾ ਤੂੰ ਹੀ ਨਹੀਂ, ਸਾਰਾ ਪਰਿਵਾਰ ਹੀ ਸੱਚਖੰਡ ਨੂੰ ਜਾਵੇਗਾ। ਐਸੀਆਂ ਰਹਿਮਤਾਂ ਬਖਸ਼ਾਂ ਪੰਥ ਵਾਲੀ ਨੇ ਸਾਡੇ ਉੱਪਰ ਕੀਤੀਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਧਨ ਜੀ ਦੇ ਪਾਸ ਸੋਢੀਆਂ ਵਿੱਚੋਂ ਕੌਲ ਸਿੰਘ ਪਿਰਥੀਏ ਦੀ ਔਲਾਦ, ਉਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅਸੀਂ ਗੁਰੂ ਘਰ ਵਿੱਚੋਂ ਵਿਛੜ ਚੁੱਕੇ ਹਾਂ, ਸਾਡਾ ਕਿਵੇਂ ਮਿਲਾਪ ਹੋਵੇ? ਤੇ ਸਤਿਗੁਰਾਂ ਨੇ ਕਿਹਾ ਸੀ, ਅਸੀਂ ਵਿਛੜਿਆਂ ਨੂੰ ਮਿਲਣ ਵਾਸਤੇ ਅੰਮ੍ਰਿਤ ਤਿਆਰ ਕੀਤਾ ਹੈ, ਸੋ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਹੋਵੋ ਤਾਂ ਵਿਛੜੇ ਮਿਲ ਸਕਦੇ ਹੋ। ਸੋ ਸਾਰ ਸਿੰਘ ਜੀ, ਇਉਂ ਸਤਿਗੁਰਾਂ ਨੇ ਉਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਗੁਰਸਿੱਖੀ ਵਿੱਚ ਲਿਆਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮਾਲਵੇ ਵਿੱਚ ਗਏ ਨੇ, ਉਦੋਂ ਭਾਈ ਦਾਨੇ ਨੂੰ ਸਤਿਗੁਰਾਂ ਨੇ ਤੰਬਾਕੂ ਪੀਣਾ ਛੁਡਾਇਆ, ਕੇਸ ਰੱਖਣ ਦੀ ਹਦਾਇਤ ਕੀਤੀ ਤੇ ਅੰਮ੍ਰਿਤ ਛਕਾਇਆ, ਤੇ ਸਤਿਗੁਰਾਂ ਨੇ ਕਿਹਾ ਸੀ, ਭਾਈ ਦਾਨਿਆਂ ਤੂੰ ਹੁਣ ਦਾਨ ਸਿੰਘ ਬਣ ਗਿਆ ਤੇ ਇਹ ਮਾਲਵੇ ਦੀ ਸਿੱਖੀ ਤੂੰ ਰੱਖ ਲਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਥਾਵਾਂ ਥਾਂ ਤੇ ਪਹੁੰਚ ਕੇ ਜਿੱਥੇ ਜਿੱਥੇ ਗੁਰੂ ਕੇ ਸਿੱਖ ਵਸਦੇ ਸੀ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਸਭ ਨੂੰ ਗੁਰੂ ਕੇ ਜਹਾਜ਼ ਤੇ ਚੜਾਇਆ ਹੈ। ਸੋ ਖਾਲਸਾ ਜੀ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਹਾਂ, ਸਿੱਖ ਹਾਂ ਤੇ ਖਾਲਸੇ ਦਾ 300 ਸਾਲਾ ਜਨਮ ਦਿਨ ਆ ਰਿਹਾ ਹੈ। ਕੇਵਲ ਗੱਲਾਂ ਬਾਤਾਂ ਨਾਲ ਮਨਾਉਣ ਦੇ ਨਾਲ ਗੱਲ ਨਹੀਂ ਬਣੇਗੀ, ਜਦੋਂ ਤੱਕ ਗੁਰੂ ਕਾ ਸਿਧਾਂਤ ਗੁਰੂ ਕੇ ਨਿਯਮ ਤੇ ਪਹਿਰਾ ਨਹੀਂ ਦੇਵਾਂਗੇ। ਤੇ ਇਸ ਵਾਸਤੇ ਸਾਨੂੰ ਜਿੰਨੇ ਅਸੀਂ ਕੌਮ ਦੇ ਆਗੂ, ਪ੍ਰਚਾਰਕ, ਲੀਡਰ ਸਾਹਿਬਾਨ, ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ, ਅਸੀਂ ਆਪੋ ਆਪਣੇ ਜਦੋਂ ਤੱਕ ਪਰਿਵਾਰਾਂ ਨੂੰ ਸੁਧਾਰਦੇ ਨਹੀਂ, ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਪ੍ਰਤਿਆਰ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਕਿਸੇ ਨੂੰ ਸਿੱਖਿਆ ਕੀ ਦੇ ਸਕਦੇ ਹਾਂ। ਸੋ ਕੌਮ ਦੇ ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕ, ਹੋਰ ਜਿੰਨੇ ਅਸੀਂ ਪ੍ਰਚਾਰਕ ਹਾਂ, ਸਾਨੂੰ ਸਾਰਿਆਂ ਨੂੰ ਆਪ ਤਿਆਰ ਪ੍ਰਤਿਆਰ, ਨਸ਼ਿਆਂ ਦਾ ਤਿਆਗ, ਪੰਜਾਂ ਬਾਣੀਆਂ ਦਾ ਨਿਤਨੇਮ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਤਿਆਰ ਪ੍ਰਤਿਆਰ ਹੋਣਾ ਚਾਹੀਦਾ। ਆਪਣੇ ਬੱਚਿਆਂ ਨੂੰ ਅਜੇ ਹੀ ਪ੍ਰੇਰਣਾ ਦੇਣੀ ਚਾਹੀਦੀ ਹੈ, ਤਾਂ ਹੀ ਅਸੀਂ ਸਟੇਜਾਂ ਤੇ ਇਹ ਗੁਰਮਤ ਦੀ ਗੱਲ ਕਰ ਸਕਦੇ ਹਾਂ। ਸੋ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਕੌਮ 'ਚ ਏਕਤਾ ਥਿਵਾਗ ਹੋਵੇ, ਕੌਮ ਚੜ੍ਹਦੀ ਕਲਾ ਵਿੱਚ ਹੋਵੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਗੁਰੂ ਕੇ ਦਰਸਾਏ ਹੋਏ ਪੂਰਨਿਆਂ ਤੇ ਚੱਲ ਸਕੀਏ, ਜਿਸ ਕਰਕੇ ਖਾਲਸੇ ਦੇ ਮਨਾਏ ਹੋਏ 300 ਸਾਲਾ ਜਨਮ ਦਿਨ ਇਹ ਸਾਡੇ ਵਾਸਤੇ ਮਹਾਨ ਔਰ ਸਫਲੇ ਹੋਣ, ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਖਾਲਸੇ ਨੂੰ ਸਤਿਗੁਰਾਂ ਨੇ ਜੋ ਗੁਣ ਵਡਿਆਈਆਂ ਕਿਰਪਾ ਕਰਕੇ ਬਖਸ਼ੀਆਂ ਨੇ, ਉਹ ਸੰਤ ਜੋ ਗੁਰੂ ਘਰ ਦੇ ਮਹਾਨ ਸੇਵਾ ਕਰਨ ਵਾਲੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਡੇਰਾ ਮਿੱਠਾ ਟਵਾਣ ਵਾਲੇ, ਉਹ ਤੁਹਾਨੂੰ ਗੁਰੂ ਕੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ ਕਿ ਖਾਲਸੇ ਨੂੰ ਸਤਿਗੁਰਾਂ ਨੇ ਕੀ ਵਡਿਆਈਆਂ ਕਿਰਪਾ ਕਰਕੇ ਬਖਸ਼ੀਆਂ ਹਨ। ਕੀਰਤਨ ਗੁਰੂ ਕਾ ਸੁਣ ਕੇ ਆਪਣੇ ਜੀਵਨ ਨੂੰ ਸਫਲਿਆਂ ਬਣਾਈਏ, ਭੁੱਲਾਂ ਚੁੱਕਾਂ ਦੀ ਮੁਆਫੀ ਦਿੰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।